ਇਸ ਕਰਕੇ ਇਹ ਥਲ ਜਿਹੜਾ ਇਹ ਜਗ੍ਹਾ ਹੈ ਇਹ ਬੜੀ ਪਵਿੱਤਰ ਜਗ੍ਹਾ ਹੈ, ਇੱਥੇ ਮਰਨ ਵਾਲੇ ਦੀ ਮੁਕਤੀ ਹੋ ਜਾਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦੇ ਹਨ
ਸਭਹਨ ਤੇ ਉਤਮ ਹਮ ਹੇਰੀ,
ਇਸ ਕਰਕੇ ਸਾਰੀਆਂ ਜਗ੍ਹਾ ਤੋਂ ਉੱਤਮ ਇਹ ਸ਼ਿਵਪੁਰੀ ਹੈ, ਐਡਾ ਉੱਤਮ ਕੋਈ ਹੋਰ ਸਥਾਨ ਨਹੀਂ ਹੈ, ਇਹ ਸਾਰਿਆਂ ਤੋਂ ਉੱਤਮ ਸਥਾਨ ਹੈ। ਇੱਥੇ ਮਰਨ ਵਾਲਾ ਸਵਰਗਾਂ ਨੂੰ ਜਾਂਦਾ ਹੈ, ਸ਼ਿਵਪੁਰੀ ਨੂੰ ਜਾਂਦਾ ਹੈ।
ਦੋਹਰਾ ਜਗ ਗੁਰ ਬੋਲੀ ਬਚਨ ਪੁਨ ਮ੍ਰਿਤੂ ਸਮਾਂ ਜਬ ਆਏ,
ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਬੋਲੇ, ਕਹਿੰਦੇ ਸੁਣੋ ਭਾਈ ਜਦੋਂ ਮੌਤ ਮਰਨ ਦਾ ਸਮਾਂ ਆਉਂਦਾ ਸੀ ਆਉਂਦਾ ਹੈ ਜਦੋਂ
ਰਾਮ ਨਾਮ ਉਪਦੇਸ਼ ਸਰੋਤ ਦੇਤ ਪਿਨਾ ਕੀ ਗਾਏ,
ਕਹਿਣ ਲੱਗੇ ਜਦੋਂ ਸ਼ਿਵਜੀ ਇੱਥੇ ਸੀ ਨਾ, ਜਦੋਂ ਨਗਰੀ ਬੰਨੀ ਹੈ, ਇਹ ਸ਼ਿਵਜੀ ਉਦੋਂ ਕੀ ਕਰਦਾ ਸੀ, ਜਦੋਂ ਕਿਸੇ ਦਾ ਮ੍ਰਿਤੂ ਸਮਾਂ ਆਉਂਦਾ ਸੀ ਤਾਂ ਉਹਦੇ ਕੰਨਾਂ ਜਾ ਕੇ ਵਾਹਿਗੁਰੂ ਦਾ ਨਾਮ ਸਿਮਰਨ ਕਰਦਾ ਸੀ। ਪਿਨਾਕੀ ਕਹਿੰਦੇ ਸ਼ਿਵਜੀ ਨੂੰ, ਕਹਿੰਦੇ ਸ਼ਿਵਜੀ ਜਾ ਕੇ ਅਗਲੇ ਦੇ ਘਰ ਚ ਨਾਮ ਦਾ ਰਾਮ ਨਾਮ ਦਾ ਨਾਮ ਸੁਣਾਉਂਦਾ ਸੀ, ਅੰਤ ਸਮੇਂ ਉਹਨੂੰ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਾ ਦਿੰਦਾ ਸੀ, ਤਾਂ ਕਰਕੇ ਕਲਿਆਣ ਹੁੰਦੀ ਸੀ, ਨਾ ਕਿ ਸ਼ਿਵਪੁਰੀ ਇਹ ਧਰਤੀ ਕਰਕੇ ਹੁੰਦੀ ਸੀ। ਕੋਈ ਪਾਪ ਕਲਿਆਣ ਕਰਨ ਮੁਕਤੀ ਦੇਣ ਵਾਲਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਹੈ, ਕੋਈ ਧਰਤੀ ਸ਼ਿਵਪੁਰੀ ਜਾਂ ਹੋਰ ਧਰਤੀ ਨਹੀਂ, ਜਿੱਥੇ ਮਰਜ਼ੀ ਕਰ ਲਓ। ਗੁਰੂ ਨਾਨਕ ਦਾ ਕਹਿਣ ਦਾ ਭਾਵ ਇਹ ਹੈ, ਇਹੋ ਕਹਿੰਦੇ ਨੇ ਮਹਾਰਾਜ, ਉਹਨਾਂ ਨੂੰ ਸਮਝਾਉਂਦੇ ਹਨ,
ਚੌਪੇ ਜਾਂ ਤੇ ਮੁੱਖ ਹੋਤ ਇਹ ਥਾਂ,
ਮਹਾਰਾਜ ਕਹਿੰਦੇ ਤਾਂ ਕਰਕੇ ਮੁਕਤੀ ਹੁੰਦੀ ਸੀ, ਇੱਥੇ ਰਾਮ ਦਾ ਨਾਮ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਪਰਮੇਸ਼ਰ ਦਾ ਨਾਮ ਮਹਾਰਾਜ ਕਹਿਣ ਲੱਗੇ, ਸ਼ਿਵਜੀ ਉਹਨਾਂ ਦੇ ਕੰਨਾਂ ਸੁਣਾਉਂਦਾ ਸੀ, ਉਪਦੇਸ਼ ਦਿੰਦਾ ਸੀ ਕਿ ਭਾਈ ਨਾਮ ਜਪੋਗੇ ਇੱਥੇ ਬੈਠ ਕੇ, ਸਿਮਰਨ ਕਰੋਗੇ ਬੈਠ ਕੇ ਤੇ ਧਰੀ ਕਲਿਆਣ ਹੋ ਜਾਏਗੀ। ਕਿਉਂਕਿ ਕੋਈ ਥਾਂ ਤੇ ਬਣਾਉਣੇ ਹੀ ਪੈਂਦੇ ਨਾ, ਆਪਾਂ ਗੁਰਦੁਆਰਾ ਬਣਾਇਆ ਸਿਮਰਨ ਵਾਸਤੇ ਬਣਾਇਆ, ਨਾਮ ਸਿਮਰਨ ਵਾਸਤੇ ਬਣਾਇਆ, ਆਪਣੇ ਗੁਰੂ ਦੀ ਬਾਣੀ ਪੜ੍ਹਨ ਵਾਸਤੇ ਬਣਾਇਆ। ਜੇ ਹੁਣ ਆਪਾਂ ਇੱਥੇ ਚੋਰੀਆਂ ਕਰਨ ਲੱਗ ਜਾਈਏ, ਡਾਂਗਾ ਖੜਕਾਉਣ ਲੱਗ ਜਾਈਏ, ਗੁਰੂ ਦਾ ਕੀ ਦੋਸ਼ ਹੈ, ਫਿਰ ਕੇ ਸਾਡਾ ਪਾਰ ਸਾਰਾ ਨਹੀਂ ਹੋਇਆ, ਕਾਹਤੋਂ ਖੜ ਗਈਆਂ। ਇਸੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਰਾਮ ਦੇ ਨਾਮ ਤੋਂ ਬਿਨਾਂ ਮੁਕਤੀ ਨਹੀਂ ਹੁੰਦੀ ਕਿਸੇ ਦੀ ਵੀ।
ਲਖੋ ਨਾਮ ਮਹਿਮਾ ਅਧਕਾਏ,
ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸ਼ਿਵਪੁਰੀ ਦੀ ਮਹਿਮਾ ਨਹੀਂ ਹੈ, ਅਧਕਾਏ ਬਹੁਤੀ ਮਹਿਮਾ ਨਾਮ ਦੀ ਹੈ, ਨਾਮ ਕਿਤੇ ਵੀ ਬਹਿ ਕੇ ਜਪ ਲਈਏ ਉੱਥੇ ਹੀ ਕਲਿਆਣ ਹੋ ਜਾਂਦੀ ਹੈ। ਮਹਾਰਾਜ ਕਹਿੰਦੇ ਹਨ
ਜਿਤੇ ਦੇਸ਼ ਹੋਵੇ ਥਲ ਕੋਈ,
ਉਹੀ ਗੱਲ ਆ ਗਈ ਮਹਾਰਾਜ ਕਹਿੰਦੇ, ਭਾਵੇਂ ਕਿਸੇ ਜਗ੍ਹਾ ਤੇ ਹੋਈਏ ਕਿਸੇ ਥਲ ਸਥਾਨ ਤੇ ਹੋਈਏ, ਜੇ ਸਿਮਰਨ ਕਰਦੇ ਆ ਤਾਂ ਗਤੀ ਹੋਏਗੀ, ਕਲਿਆਣ ਹੋਵੇਗੀ, ਵਰਨਾ ਸ਼ਿਵਪੁਰੀ ਚ ਮਰੇ ਤਾਂ ਨਹੀਂ ਹੋਵੇਗੀ। ਮਹਾਰਾਜ ਕਹਿੰਦੇ ਹਨ
ਨਾਮ ਹਿਰਦੈ ਗਤ ਪ੍ਰਾਪਤ ਹੋਈ,
ਨਾ ਕਿ ਕਹਿੰਦੇ ਇੱਥੇ ਰਹਿ ਕਰਕੇ ਹੋਏਗੀ ਜਾਂ ਇੱਥੇ ਮਰਨ ਕਰਕੇ ਹੋਏਗੀ, ਤੇ ਗਤੀ ਨਾਮ ਨਾਲ ਹੋਣੀ ਹੈ, ਜਿੱਥੇ ਮਰਜ਼ੀ ਮਰਜ਼ੇ ਨਾਮ ਜਪਣ ਵਾਲਾ ਉੱਥੇ ਹੀ ਗਤੀ ਹੋ ਜਾਂਦੀ ਹੈ।
ਜਿਉਂ ਕਬੀਰ ਕਾਂਸੀ ਥਲ ਤਿਆਗਾ,
ਹੁਣ ਮਹਾਰਾਜ ਸੱਚੇ ਪਾਤਸ਼ਾਹ ਪ੍ਰਮਾਣ ਦਿੰਦੇ ਨੇ, ਕਬੀਰ ਆਪ ਵੀ ਕਹਿੰਦੇ, ਕਹਿੰਦੇ ਸਗਲ ਜਨ ਸ਼ਿਵਪੁਰੀ ਗਵਾਇਆ, ਮਰਤੀ ਬਾਰ ਮਗਰ ਉੱਠ ਆਇਆ। ਕਹਿੰਦੇ ਜਿਹੜਾ ਮਾਘਰ ਚ ਜਾ ਕੇ ਮਰਦਾ ਨਾ, ਮਾਘਰ ਇੱਕ ਉੱਥੇ ਸ਼ਹਿਰ ਹੈ, ਜਿਹੜਾ ਉਹਦੇ ਜਾ ਕੇ ਮਰ ਜਾਂਦਾ ਉੱਥੇ ਮਰਦਾ, ਉਹ ਨਰਕਾਂ ਨੂੰ ਜਾਂਦਾ। ਕਬੀਰ ਭਗਤ ਕਹਿੰਦਾ ਚਲੋ ਫਿਰ ਆਪਾਂ ਤਾਂ ਉੱਥੇ ਹੀ ਦੇਖਾਂਗੇ ਮਰ ਕੇ। ਹੁਣ ਕਹਿੰਦੇ ਸਵਰਗ ਸਵਰਗ ਤਾਂ ਸਾਰੇ ਹੀ ਜਾਂਦੇ, ਇੱਥੇ ਆਉਂਦੇ ਕੱਟੇ ਹੋਏ, ਉੱਥੇ ਵੀ ਦੇਖ ਲਈ ਜਾ ਕੇ। ਅੰਤ ਸਮੇਂ ਕਬੀਰ ਭਗਤ ਵੀ ਉੱਥੋਂ ਚਲੇ ਗਏ, ਮਗਰ ਚਲੇ ਗਏ, ਔਰ ਪਾਂਡੇ ਲੋਕਾਂ ਨੇ ਚਰਚਾ ਕੀਤੀ, ਕਹਿੰਦੇ ਦੇਖ ਕੇ ਦੀ ਅਕਲ ਮਾਰੀ ਆ ਉਹਦੀ, ਕਹਿੰਦੀ ਸਾਰਾ ਜਨਮ ਸ਼ਿਵਚੂਰੀ ਸ਼ਿਵਪੁਰੀ ਚ ਗਵਾ ਲਿਆ, ਹੁਣ ਮਰਨ ਵੇਲੇ ਉੱਥੇ ਪਹੁੰਚ ਜਾ ਚਲਿਆ ਗਿਆ। ਸਗਲ ਜਨਮ ਸ਼ਿਵਪੁਰੀ ਗਵਾਇਆ, ਮਰਤੀ ਬਾਰ ਮਗਰ ਉੱਠ ਆਇਆ। ਕਬੀਰ ਜੀ ਕਹਿਣਗੇ ਜੈਸਾ ਮਗਰ ਤੈਸੀ ਕਾਂਤੀ, ਹਮ ਇੱਕ ਹੈ ਕਰ ਜਾਨੀ, ਫੂਟੀ ਅੱਖ ਹੈ ਕਜੁ ਨ ਸੂਝੇ, ਮਰਤੇ ਫੂਟ ਗੁਮਾਨੀ, ਕਿਆ ਕਾਸੀ ਕਿਆ ਉਖੜ ਮਗਰ। ਕਹਿੰਦੇ ਕੈਸੀ ਕਾਂਤੀ ਦੇ ਮਗਰ, ਮੇਰੇ ਵਾਸਤੇ ਦੋਵੇਂ ਇੱਕੋ ਜਿਹੇ ਨੇ। ਮਹਾਰਾਜ ਕਬੀਰ ਜੀ ਭਗਤ ਜੀ ਕਹਿੰਦੇ ਹਨ ਕਿ ਭਾਈ, ਫਿਰ ਕਬੀਰ ਜੀ ਨੇ ਹੋਰ ਵੀ ਪ੍ਰਮਾਣ ਦਿੱਤੇ ਨੇ, ਕਹਿਣਗੇ ਮਨੋ ਕਠੋਰ ਮਰੈ ਬਾ ਨਾਲ ਤਾਂ ਨਰਕ ਨਾ ਵਾਛਿਆ ਜਾਈ। ਕਹਿੰਦੇ ਮਨ ਦਾ ਕਠੋਰ ਹੋਵੇ, ਨਾਮ ਸਿਮਰਨ ਤੋਂ ਬਿਨਾਂ ਹੋਵੇ, ਪਾਪੀ ਹੋਵੇ, ਠੱਗੀ ਕਰਨ ਵਾਲਾ ਹੋਵੇ, ਕਹਿੰਦੇ ਮਰ ਜਾਏ ਕਾਂਤੀ ਦੇ ਵਿੱਚ, ਕਦੇ ਸਵਰਗ ਨੂੰ ਜਾ ਸਕੇਗਾ? ਮਨੋ ਕਠੋਰ ਮਰੈ ਬਾ ਨਾਸ ਨਰਕ ਨਾ ਵਾਛਿਆ ਜਾਏ, ਨਰਕ ਤੋਂ ਲਹਿ ਨਹੀਂ ਸਕੇਗਾ। ਹਰਕਾ ਸੰਤ ਮਰੈ ਹਰੰਭੈ ਤਾਂ ਸਗਲੀ ਸੈਨ ਤਰਾਏ। ਕਹਿੰਦੇ ਹਰਿਕਾ ਸੰਤ ਜਾ ਕੇ ਹਰੰਭੇ ਚ ਮਰ ਜਾਏ, ਜਿੱਥੋਂ ਜਾ ਕੇ ਕਹਿੰਦੇ ਲੋਕੀ ਖੋਤੇ ਦੀ ਜੂਨ ਪੈਂਦੇ ਹਨ ਜਾਂ ਨਰਕਾਂ ਨੂੰ ਜਾਂਦੇ ਹਨ, ਉਹ ਕਹਿੰਦਾ ਫਿਰ ਵੀ ਸਾਰੀ ਸ਼ਰਨ ਪਾਰ ਕੇ ਲੈ ਜਾਏਗਾ। ਤੇ ਗੁਰੂ ਨਾਨਕ ਸਾਹਿਬ ਵੀ ਇਹੀ ਗੱਲ ਕਹਿੰਦੇ ਨੇ, ਭਾਈ ਨਾਮ ਦਾ ਮਹਾਤਮ ਹੈ, ਕਿਸੇ ਕਾਂਸੀਪੁਰੀ ਦਾ ਮਹਾਤਮ ਨਹੀਂ, ਇਹ ਭੁਲੇਖੇ ਚ ਨਾ ਪਾਓ।
ਮਗਮੈ ਬਸਾ ਨਾਮ ਅਨੁਰਾਗਾ,
ਉਹ ਕਹਿਣ ਲੱਗੇ ਇਸ ਤਰ੍ਹਾਂ ਹੀ ਨਾਮ ਦੇ ਪ੍ਰੇਮ ਵਿੱਚ ਹੋ ਕਰਕੇ ਸ਼ਿਵਜੀ ਦੀ ਪੁਰੀ ਨੂੰ ਛੱਡ ਕੇ ਕਬੀਰ ਭਗਤ ਜੀ ਮਗਰ ਚਲੇ ਗਏ ਹਨ।
ਸਤ ਸੰਗਤ ਹੋਇ ਰਹੀ ਤਾਂ ਹੀ,
ਕਹਿੰਦੇ ਸਾਰੀ ਉਹਨਾਂ ਦੀ ਨਾਮ ਜਪਣ ਵਾਲਿਆਂ ਦੀ ਗਤੀ ਉੱਥੇ ਹੀ ਹੋ ਜਾਂਦੀ ਹੈ। ਭਗਤ ਭਗਤਾਂ ਦੀ ਗਤੀ ਜਿੱਥੇ ਵੀ ਜਾ ਕੇ ਉਹ ਆਪਣਾ ਸਰੀਰ ਛੱਡਦੇ ਨੇ ਉੱਥੇ ਜਾ ਕੇ ਕਲਿਆਣ ਮੁਕਤੀ ਹੋ ਜਾਂਦੀ ਹੈ।
ਭਈ ਮੂਖ ਤਜ ਦੇ ਉਹਾਂ ਹੀ
ਤੇ ਕਹਿਣ ਲੱਗੇ ਮਾਘਰ ਦੇ ਵਿੱਚ ਜਾ ਕਰਕੇ ਉੱਥੇ ਸਰੀਰ ਛੱਡਿਆ, ਕਬੀਰ ਭਗਤ ਨੇ ਮੁਕਤੀ ਪ੍ਰਾਪਤ ਕਰ ਗਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਸਿਪਰੀ ਨੂੰ ਛੱਡ ਗਿਆ, ਅੰਤ ਵੇਲੇ ਮਾਘਰ ਦੇ ਵਿੱਚ ਜਾ ਕੇ ਆਪਣਾ ਸਰੀਰ ਤਿਆਗਿਆ ਹੈ, ਪਰ ਫਿਰ ਹੀ ਮੁਕਤ ਹੋਇਆ। ਜੋ ਭਗਤ ਭਗਤ ਦੁਨੀਆਂ ਜਾਣਦੀ ਹੈ ਉਸ ਨੂੰ, ਉਹਨਾਂ ਦੀ ਪੂਜਾ ਨਮਸਕਾਰ ਹੁੰਦੀ ਹੈ ਉਹਨਾਂ ਦੀ ਬਾਣੀ ਨੂੰ।
ਜਾਨੋ ਏਕ ਮੂਖ ਕੋ ਦਾਤਾ।
ਗੁਰੂ ਸਾਹਿਬ ਜੀ ਕਹਿੰਦੇ ਇਹ ਗੱਲ ਚੰਗੀ ਤਰ੍ਹਾਂ ਸਮਝ ਲਓ। ਕਹਿੰਦੇ ਮੁਕਤੀ ਵਾਸਤੇ ਕੋਈ ਘਰ ਜਾਂ ਪਿੰਡ ਨਹੀਂ ਹੈ। ਮਹਾਰਾਜ ਕਹਿੰਦੇ ਸਾਰੀ ਮੁਕਤੀ ਦਾ ਦਾਤਾ ਇੱਕੋ ਹੀ ਨਾਮ ਹੈ ਵਾਹਿਗੁਰੂ ਪਰਮੇਸ਼ਰ ਦਾ, ਇੱਕੋ ਹੀ ਪਰਮੇਸ਼ਰ ਹੈ ਮੁਕਤੀ ਦੇਣ ਵਾਲਾ, ਹੋਰ ਕੋਈ ਨਹੀਂ ਹੈ। ਮਹਾਰਾਜ ਕਹਿੰਦੇ ਹਨ
ਸਤਨਾਮ ਸਭ ਜਗ ਬਖਿਆਤਾ।
ਮਹਾਰਾਜ ਕਹਿੰਦੇ ਸਤਨਾਮ ਜੋ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ, ਇਹ ਸਾਰੇ ਸੰਸਾਰ ਇਸ ਗੱਲ ਨੂੰ ਸਮਝਦਾ ਜਾਣਦਾ, ਔਰ ਸਾਰਿਆਂ ਦੇ ਵਿੱਚ ਨਾਮ ਪ੍ਰਗਟ ਹੈ, ਪ੍ਰਸਿੱਧ ਹੈ ਗੱਲ ਕਿ ਨਾਮ ਤੋਂ ਬਿਨਾਂ ਕਿਸੇ ਨੂੰ ਮੁਕਤੀ ਨਹੀਂ ਮਿਲਦੀ ਹੈ। ਮਹਾਰਾਜ ਕਹਿੰਦੇ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲਓ।
ਔਰ ਕਿਸੂ ਤੇ ਮੋਗ ਨਾ ਹੋਈ,
ਬਿਨਾਂ ਵਾਹਿਗੁਰੂ ਪਰਮੇਸ਼ਰ ਦੇ ਨਾਮ ਤੋਂ ਕਿਸੇ ਕੋਲੋਂ ਮੁਕਤ ਨਹੀਂ ਹੋਵੇਗੀ। ਮੁਕਤੀ ਕਰਨ ਵਾਲੇ ਦੋ ਹੀ ਨੇ, ਪਰਮਾਤਮਾ ਤੇ ਗੁਰੂ, ਤੇ ਅਸਲ ਗੁਰੂ ਤੇ ਪਰਮਾਤਮਾ ਵੀ ਦੋ ਨਹੀਂ ਇੱਕੋ ਹੀ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰੇ ਭੁਲੇਖੇ ਕੱਢੇ, ਕਹਿੰਦੇ ਸਮਝੋ ਨਾਨਕ ਸੋਧੇ ਸਿਮਰਤ ਵੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਪਾਰ ਬ੍ਰਹਮ ਤੇ ਗੁਰੂ ਦੋ ਕਹਿਣ ਮਾਤਰ ਹੀ ਹਨ, ਅਸਲ ਮੇ ਇੱਕੋ ਹੀ ਹੈ ਦੋਵੇਂ। ਜੋ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਹੈ ਉਹੀ ਨਿਰੰਕਾਰ ਹੈ, ਜੋ ਨਿਰੰਕਾਰ ਹੈ ਉਹੀ ਗੁਰੂ ਨਾਨਕ ਸਾਹਿਬ ਜੀ ਹੈ, ਔਰ ਉਹੀ ਗੁਰੂ ਗ੍ਰੰਥ ਸਾਹਿਬ ਹੈ ਸ਼ਬਦ ਦੇ ਰੂਪ ਵਿਚ, ਉਹੀ ਨਿਰੰਕਾਰ ਹੈ ਵਿਆਪਕ ਦੇ ਰੂਪ ਵਿਚ। ਗੁਰੂ ਤੇ ਪਰਮੇਸ਼ਰ ਦੋ ਨਹੀਂ। ਮਹਾਰਾਜ ਨੇ ਐਵੇਂ ਨੀ ਕਿਹਾ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤੇ ਜੀਵੜ ਅਵਰ ਨਾ ਕੋਈ, ਔਰ ਕਈ ਨਹੀਂ ਹੈ। ਮੈਂ ਇੱਕ ਹੋਰ ਬੇਨਤੀ ਕਰਾਂ, ਅੱਜ ਮੇਰੇ ਪਏ ਪਏ ਦੇ ਕੁਦਰਤ ਦੀ ਗੱਲ ਖਿਆਲ ਚ ਆਈ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਪਹਿਲਾਂ ਆਪਣੇ ਹਿੰਦੁਸਤਾਨ ਚ ਬੜੇ ਮੰਦਰ ਬਣੇ ਨੇ, ਸ਼ਿਵ ਮੰਦਰ ਹੈ ਔਰ ਕ੍ਰਿਸ਼ਨ ਮੰਦਰ ਹੈ, ਵਿਸ਼ਨੂੰ ਦਾ ਮੰਦਰ ਹੈ ਅਤੇ ਬ੍ਰਹਮਾ ਦਾ ਮੰਦਰ ਹੈ। ਬ੍ਰਹਮਾ ਦਾ ਮੰਦਰ ਇੱਕ ਹੈ ਸਾਰੀ ਦੁਨੀਆਂ ਚ, ਹੋਰ ਹੈ ਹੀ ਨਹੀਂ। ਕਿਉਂ, ਕਾਰਨ ਕੀ ਹੈ? ਇਹਦੀ ਕਾਰਨ ਹੈ ਪਿੱਛੇ, ਬ੍ਰਹਮਾ ਦਾ ਇੱਕ ਮੰਦਰ ਕਿਉਂ ਹੈ? ਸ਼ਿਵਜੀ ਦੇ ਸਭ ਤੋਂ ਬਹੁਤੇ ਨੇ, ਵਿਸ਼ਨੂੰ ਦੇ ਵੀ ਹੈਗੇ, ਔਰ ਬ੍ਰਹਮਾ ਦਾ ਇੱਕੋ ਹੀ ਮੰਦਰ ਹੈ, ਉਹ ਵੀ ਆਪਣਾ ਪੁਸ਼ਕਰ ਰਾਜ ਹੈ। ਮੈਂ ਮੰਦਰ ਦੇਖੀ ਵੀ ਹੈ, ਬਹੁਤਾ ਵੱਡਾ ਨਹੀਂ, ਛੋਟਾ ਜਿਹਾ ਹੈ, ਬੜਾ ਵੱਡਾ ਨਹੀਂ। ਉੱਥੇ ਸ਼ਿਵਜੀ ਦੇ ਵੱਡੇ ਵੱਡੇ ਮੰਦਰ ਨੇ, ਵਿਸ਼ਨੂੰ ਦੇ ਵੱਡੇ ਵੱਡੇ ਮੰਦਰ ਨੇ, ਸ਼ਿਵਜੀ ਦੇ ਮੰਦਰ ਬਹੁਤ ਨੇ, ਪਰ ਉਹਦਾ ਇੱਕੋ ਹੀ ਹੈ ਬ੍ਰਹਮਾ ਦਾ ਕਾਰਨ ਕਿ ਬ੍ਰਹਮਾ ਤੱਕ ਲੋੜ ਨਹੀਂ ਕਿਸੇ ਦੀ, ਬ੍ਰਹਮਾ ਦੀ ਲੋੜ ਮੁੱਕ ਗਈ। ਬ੍ਰਹਮਾ ਜਨਮ ਦਿੰਦਾ, ਜਨਮ ਦੇਤਾ, ਸਾਨੂੰ ਪਤਾ ਨਹੀਂ ਕਿਵੇਂ ਦੇਤਾ, ਮੱਲੋਮਲੀ ਹੋ ਗਿਆ। ਬ੍ਰਹਮਾ ਦੀ ਲੋੜ ਮੁੱਕ ਗਈ ਕਿਉਂਕਿ ਦੁਨੀਆਂ ਗਰਜਣ ਵਾਲੀ ਸੇਵਾ ਕਰਦੀ ਹੈ, ਪੂਜਾ ਕਰਦੀ ਹੈ, ਬਿਨਾਂ ਗਰਜਣ ਨਹੀਂ ਕਰਦੀ, ਤੁਹਾਡੇ ਸਾਹਮਣੇ ਪ੍ਰਮਾਣ ਇਹ। ਉਹਨੇ ਜਨਮ ਦੇਤਾ ਕਿਉਂਕਿ ਜਨਮ ਲੈਣਾ ਕੋਈ ਚਾਹੁੰਦਾ ਹੀ ਨਹੀਂ, ਆ ਗਿਆ ਮੱਲੋਮਲੀ, ਜਨਮ ਹੋ ਗਿਆ, ਔਰ ਜਨਮ ਜਿਵੇਂ ਵੀ ਹੋ ਗਿਆ ਹੋ ਗਿਆ, ਉਹਦਾ ਕੰਮ ਮੁੱਕ ਗਿਆ, ਹੁਣ ਉਹਦੇ ਕੋਲ ਕੁਛ ਨਹੀਂ ਲੈਣਾ ਹੈ, ਉਹਦਾ ਇੱਕੋ ਹੀ ਮੰਦਰ ਹੈ, ਕੋਈ ਜਾਵੇ ਨਾ ਜਾਵੇ। ਵਿਸ਼ਨੂੰ ਤੱਕ ਲੋੜ ਹੈ, ਪਦਾਰਥ ਚਾਹੀਦੇ ਨੇ, ਔਰ ਵਿਸ਼ਨੂੰ ਤੱਕ ਲੋੜ ਹੈ, ਪਦਾਰਥ ਚਾਹੀਦੇ ਨੇ। ਮੈਂ ਵੀ ਬੇਨਤੀ ਕਰਾਂ, ਵਿਸ਼ਨੂੰ ਦੇ ਮੰਦਰ ਵੀ ਥੋੜੇ ਨੇ, ਪਦਾਰਥ ਮਿਲ ਜਾਂਦੇ ਨੇ, ਪਰ ਸ਼ਿਵਜੀ ਦੇ ਮੰਦਰ ਬਹੁਤ ਨੇ, ਡਰ ਲੱਗਦਾ, ਮੌਤ ਦਾ ਦੇਵਤਾ ਹੈ, ਮਰਨ ਤੋਂ ਡਰਦੇ ਪੂਜਦੇ ਨੇ, ਉਹਨੂੰ ਪੂਜੀ ਜਾਂਦੇ ਨੇ, ਸ਼ਿਵ ਸ਼ਿਵ ਕਰੋ ਜੀ, ਉਹ ਤੋਂ ਡਰ ਹੈ। ਇੱਕ ਨੂੰ ਡਰਦੇ ਮਾਰੇ ਪੂਜਦੇ ਨੇ, ਇੱਕ ਨੂੰ ਲਾਲ ਦੇ ਮਾਰੇ ਪੂਜ ਰਹੇ ਨੇ, ਤੀਜਾ ਵਿਚਾਰਾ ਬੈਠਾ ਕੋਈ ਪੁੱਛਦਾ ਹੀ ਨਹੀਂ ਹੈ ਕਿੱਥੇ, ਇੱਕੋ ਹੀ ਥਾਂ ਮੰਦਰ ਹੈ, ਛੋਟਾ ਜਿਹਾ ਮੰਦਰ ਹੈ, ਕੋਈ ਬੜਾ ਵੱਡਾ ਨਹੀਂ ਹੈ। ਖੈਰ ਮੈਂ ਇਸ ਪਾਸੇ ਨਾ ਜਾਵਾਂ ਕਿ ਜਿਹੜੇ ਮੰਦਰ ਸ਼ਿਵਜੀ ਦਾ ਮੰਦਰ ਹੈ, ਸ਼ਿਵਜੀ ਦੀ ਮੂਰਤੀ ਉਹਦੇ ਵਿੱਚ, ਪ੍ਰਮੁੱਖ ਮੂਰਤੀ ਸ਼ਿਵਜੀ ਦੀ ਉਹਦੇ ਵਿੱਚ, ਜਿਹੜੇ ਕ੍ਰਿਸ਼ਨਾ ਮੰਦਰ ਹੈ ਉਹਦੇ ਵਿੱਚ ਕ੍ਰਿਸ਼ਨ ਦੀ ਮੂਰਤੀ ਹੈ, ਜਿਹੜਾ ਰਾਮ ਮੰਦਰ ਹੈ ਜਿੱਥੇ ਰੋਇਆ ਪਿਆ ਰਾਮ ਲੱਲਾ ਦੀ ਮੂਰਤੀ ਲਾਉਣੀ ਹੈ, ਰਾਮ ਮੰਦਰ ਹੈ ਰਾਮ ਦੀ ਮੂਰਤੀ ਹੈ, ਜਿਹਦੇ ਮੰਦਰ ਕਿਤੇ ਬਣ ਗਿਆ ਰਾਮ ਦੀ ਮੂਰਤੀ ਲੱਗੇਗੀ, ਅੱਜ ਵੀ ਕਿਤੇ ਲੱਗੀ ਹੋਣੀ ਉੱਥੇ, ਔਰ ਜਿੱਥੇ ਬ੍ਰਹਮਾ ਦਾ ਮੰਦਰ ਹੈ ਬ੍ਰਹਮਾ ਦੀ ਮੂਰਤੀ ਲੱਗੀ ਹੈ, ਤੇ ਗੁਰੂ ਅਰਜਨ ਜੋ ਸ਼ਬਦ ਦੇ ਰੂਪ ਚ ਬਾਣੀ ਹੈ ਉਹੀ ਸਾਰੇ ਵਿਆਪਕਤਾ ਦੇ ਰੂਪ ਚ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਕਹਿਣ ਲੱਗੇ ਕਿ ਭਾਈ ਜਿੱਥੇ ਵੀ ਮੁਕਤੀ ਕਿਸੇ ਦੀ ਹੋਈ ਹੈ ਨਾਮ ਨਾਲ ਹੋਈ ਹੈ, ਨਾਮ ਤੋਂ ਬਿਨਾਂ ਮੁਕਤ ਕਿਸੇ ਦੀ ਹੁੰਦੀ ਨਹੀਂ ਹੈ, ਇਹਨਾਂ ਚੱਕਰਾਂ ਚ ਨਹੀਂ ਪੈਣਾ। ਮਹਾਰਾਜ ਕਹਿੰਦੇ ਹਨ ਪੜੋ ਦੀ ਪੰਕਤੀ, ਹਾਂਜੀ,
ਔਰ ਕਿਸੂ ਤੇ ਮੋਖ ਨਾ ਹੋਏ।
ਮਹਾਰਾਜ ਕਹਿੰਦੇ ਬਿਨਾਂ ਪਰਮਾਤਮਾ ਤੋਂ ਗੁਰੂ ਤੋਂ ਕਿਸੇ ਕੋਲੋਂ ਹੋਰ ਮੁਕਤੀ ਨਹੀਂ ਹੁੰਦੀ ਹੈ। ਗੁਰੂ ਤੇ ਨਿਰੰਕਾਰ ਦੋਵੇਂ ਇੱਕੋ ਹੀ ਜੋਤ ਨੇ, ਤੇ ਗੁਰੂ ਤੋਂ ਬਿਨਾਂ, ਨਿਰੰਕਾਰ ਤੋਂ ਬਿਨਾਂ, ਪਰਮਾਤਮਾ ਤੋਂ ਬਿਨਾਂ ਮੁਕਤੀ ਕਿਸੇ ਕੋਲ ਨਹੀਂ ਹੈ। बस मुक्ति केवल इना कोल है।
कूट उपाओ करे जे कोई,
कह लगे बिना गुरु तो निरंकार तो जिन्ने मर्जी करोड़ा उपाओ कर लो, करोड़ा उपाओ कर लो, कहने नहीं हो सकती कदे। और गुरु भी कोई हुंदा, मैं बेनती करा सारे संसार का, गुरु गुरु नानक साहब जी महाराज सच्चे पातशाह ने, गुरु ग्रंथ साहब जी सारे संसार दे गुरु ने, क्योंकि रब्बी बाणी है, निरंकारी बाणी है, सर्वसांझी बाणी है। और कदे समा आएगा सारा संसार इन गुरु मनेगा, यह मैं बेनती करा। कदे समा आना कि सारे संसार मनना पैना, इस गुरु इथे आके खड़ना पैना। तो सतगुरु महाराज सच्चे पातशाह गुरु गरीब नवाज कहते, बिना रब तो निरंकार तो, ओदे नाम तो बिना गुरमुख प्यारे किसी की कल्याण नहीं हो सकती है।
कूट उपाओ करे जे कोई,
बिना निरंक गुरु तो, बिना वाहगुरु परमेश्वर के नाम तो, भावे जिन्ने मर्जी करोड़े उपा कर लिये, नहीं प्राप्ति होंगी, नहीं गति हो सकती है।
दोहरा सुनकर पंडित कहत पे हैं अनेक हर नाम।
फिर मुड़के पंडित ने फिर सवाल किया, महाराज सच्चे पातशाह हुण ए भी कृपा करके दसो, हुण सानू समझ आ गई इस गल दी, तां हुण भई शिवपुरी कल्याण ही करती, वाहिगुरु परमेश्वर का नाम ही कल्याणकारी है, समझ गए। पर हुण महाराज ए भी कृपा करके दसो कि परमात्मा के नाम भी बहुत ने, किहड़ा जपीए, बहुत सारे नाम ने, केड़ा नाम कल्याण करने वाला, मुक्ति करने वाला केड़ा है? हुण गुरु जी दसदे हन, सुनो जी,
कौन नाम है मुक्त दा सो कहिए अबराम।
हे महाराज सच्चे पातशाह, सुंदर नाम केड़ा है मुक्ति देने वाला? ओदा नाम बहुत नाम ने, रब है, राम है, रहीम है, परमात्मा है, वाहेगुरु है, अल्लाह है, खुदा है, गॉड है, जीओ है, किन्ने बेअंत नाम ने, ओदे किहनू किहड़े नाम नाल मुक्ति होएगी? महाराज कृपा करके दसो। हुण गुरु नानक साहब जी दसदे हन, सुनो जी,
चौपाई श्री नानक पुन बैन उचारे।
गुरु नानक साहब जी महाराज सच्चे पातशाह ने वचन कहे,
जो नौका सब पार उतारे।
महाराज जी कहते, भाई जिन्निया बेड़िया होंदिया किनारे ते खड़िया सारी पार कर दिया, जिसे मर्जी चढ़ जाओ, जिहड़ी बेड़ी ते मर्जी चढ़ जाओ, सारिया पार कर दिया। पर थोड़े देख लेने जिहदे टुटी फुटी ना आवे कोई, कित्थे जिहड़ी साफ दी लगे चढ़ जाओ किसे ते। इसे करके गुरु भी देख लेना चाहिए, कोई टुटे फुटे ना कर लिए कितने, राजे लेके बह जाए। फिर उन्होंने कह दिता, कबीर काचे गुरते मुक्त ना हो। कबीर जी कह लगे, कहने कबीर जी की कहते ने, माए मुंडो तह गुरु की जाते, जिस को भरम नहीं जाता है, जाते भरम ना जाए, आप डुबे चौ बेद मैं चेले दिए बहाए। बेड़ी देख लो कि आप भी डुबने वाली है, यो थोड़ा जा देख के चढ़ जाओ, पर बेड़िया सारी पार कर दिन्दियां।
कौन जिस नौका पार चढ़ को,
पर कहना जेड़ी भी नौका ते कोई चढ़ जावे ना, ओही पार ले जांदी है।
देखो पार उतारे सो,
जेड़ी बेड़ी ते कोई चढ़ जांदा है, ओ बेड़ी उसने पार कर दिन्दी है।
इसी ही संग ताए को काम,
कहते इसे तरह गुरु भी कहते, जेड़ा पाई जिसन ठीक लगे, जेड़ा ठीक चंगा गुरु है ना, ओनू तार लो तो संसार समुद्र तो पार कर देवेगा।
पुत्र पार पाए सुख धाम,
जेड़ी बेड़ी ते कोई चढ़ जावे ओही बेड़ी ओनू पार लगाउंदी है, कि राह जाके बेड़िया बदल लग के फिर भी डुब जाता है। साडा सवाल है कदे अज गुरु तो ठीक नहीं, अगले ठीक कर देगा, भरम बने रहिंदा है कि इथों नहीं ठीक आया कम, अगली थां तो ठीक आ जाएगा। तो गुरमुख प्यारियो, ये नहीं होना चाहिए, डोलता ही नहीं होनी चाहिए सिख दे विच। एक बार ही वाहगुरु परमेश्वर का लड़ फड़ लिया गुरु का, ओनू फरी रखो, जेड़ी एक बेड़ी ते चढ़ गए चढ़े रहो।
तैसे गुर जो नाम बताए,
महाराज सच्चे पातशाह कहते इसे तरह सारे नाम तार देंदे ने, वाहिगुरु के जेड़े भी नाम हैं सारे ठीक हैं।
सोते को होवत गत दाए,
कह लगे इस करके सारे नाम गत दाए है, जेड़ा नाम जिसनू तुसी जपना करोगे। गुरबाणी भी कहने, हम बलियारे जाओ जेते तेरे नाम है, हे वाहिगुरु मैं तेरे सारे नामों के बलियारे जावा, जेड़े भी नाम तेरे सारे तेरे ने, सारे तो बलिहारे जाइए, कुरबाने जाइए। गुरु जी कहते, भाई जेड़े नाम नु भी जपोंगे उस नाल पार निस्तारा हो जाएगा।
गुरु उपदेश हृदय जन तारा,
महाराज कहते जिन्होंने गुरु को नाम ले लिया ना, एक जरूरी है पूर्ण गुरु का उपदेश जिन्हें मन धारण कर लिया, जो गुरु ने मंत्र दिता नाम का जेड़ा कह दिता, जिन्हें ने उसे नाम नु जपे ना, वह पार निस्तारा कर लेंदा है।
सो पाव सागर उतरा पारा,
महाराज कहते संसार समुद्र तो पार उतर जाता है, जेड़ा गुरु तो नाम रूपी बेड़ी दे चढ़ जाता है, ਉਹ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ।
ਇਸ ਪ੍ਰਕਾਰ ਸੁਣ ਕੇ ਸ਼ੁਭ ਬਚਨ,
ਇਸ ਤਰ੍ਹਾਂ ਦੇ ਬਚਨ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਦੇ ਕੋਲੋਂ ਪੰਡਿਤ ਲੋਕ ਜਿਹੜੇ ਹਨ,
ਪੰਡਿਤ ਬਿਨਾ ਭਨੇ ਸੋਠ ਰਚਨਾ,
ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਚ ਬੇਨਤੀ ਕਰਦੇ ਹਨ। ਕੀ ਕਹਿੰਦੇ ਹਨ ਜੀ? ਸੁਣੋ,
ਦੀਨ ਜਾਨ ਗਦ ਕੀ ਜੈ ਹਮਰੀ।
ਹੇ ਮਹਾਰਾਜ ਸੱਚੇ ਪਾਤਸ਼ਾਹ, ਸਾਨੂੰ ਨਿਮਾਰੇ ਨੇਤਾ ਨੇ ਜਾਣ ਕੇ ਸਾਡੀ ਬਾਹ ਫੜ ਲਓ, ਸਾਡੇ ਤੇ ਕਿਰਪਾ ਕਰੋ। ਗੁਰੂ ਨਾਨਕ ਸਾਹਿਬ ਜੀ ਨੂੰ ਕਹਿੰਦੇ ਹਨ,
ਚਰਨ ਸ਼ਰਨ ਗਹਿ ਲੀਨੀ ਤੁਮਰੇ।
ਹੇ ਮਹਾਰਾਜ, ਉਹ ਪੰਡਿਤ ਲੋਕ ਕਹਿੰਦੇ, ਹੁਣ ਅਸੀਂ ਤੁਹਾਡੀ ਚਰਨਾਂ ਦੀ ਸ਼ਰਨ ਲੈ ਲਈ ਹੈ, ਹੁਣ ਤੁਹਾਡੇ ਚਰਨਾਂ ਦੀ ਸ਼ਰਨ ਚ ਆਇਆਂ ਦੀ ਲੱਜਿਆ ਰੱਖੋ ਸਾਡੀ, ਤੁਸੀਂ ਹੀ ਨਾਮ ਦਾਨ ਦਿਓ ਸਾਨੂੰ। ਹੁਣ ਸਾਨੂੰ ਸਮਝ ਆ ਗਈ ਕਿ ਪੂਰੇ ਗੁਰੂ ਤੋਂ ਬਿਨਾਂ ਨਾਮ ਦਾਨ ਦਿੱਤਾ ਫਲੀਭੂਤ ਨਹੀਂ ਹੁੰਦਾ ਹੈ। ਤੇ ਧੰਨ ਗੁਰੂ ਨਾਨਕ ਸਾਹਿਬ ਜੀ, ਤੁਹਾਡੇ ਨਾਲ ਪੂਰਨ ਗੁਰੂ ਸਾਨੂੰ ਕੋਈ ਦਿਸਦਾ ਜੀ ਦੁਨੀਆਂ ਵਿਚ? ਉਹ ਪੰਡਿਤ ਲੋਕਾਂ ਨੇ ਫਿਰ ਬੇਨਤੀ ਕੀਤੀ, ਮਹਾਰਾਜ ਤੁਸੀਂ ਸਾਡੇ ਗੁਰੂ ਬਣ ਕੇ ਉਪਦੇਸ਼ ਦਿਓ।
ਰਾਵਰ ਸਰਸ ਅਪਰ ਨਹਿ ਕੋਈ।
ਹੇ ਮਹਾਰਾਜ, ਉਹੀ ਗੱਲ ਆ ਗਈ, ਕਹਿਣ ਲੱਗੇ ਸੱਚੇ ਪਾਤਸ਼ਾਹ, ਤੁਹਾਡੇ ਵਰਗਾ ਸਾਨੂੰ ਦੁਨੀਆਂ ਚ ਕੋਈ ਦਿਸਦਾ ਨਹੀਂ ਹੈ, ਤੁਹਾਡੇ ਵਰਗਾ ਦੁਨੀਆਂ ਚ ਕੋਈ ਸਾਨੂੰ ਨਜ਼ਰ ਨਹੀਂ ਆਉਂਦਾ ਹੈ, ਐਸਾ ਗੁਰੂ ਦੁਨੀਆਂ ਵਿਚ ਕਿਤੇ ਹੋਰ ਦਿਸਦਾ ਨਹੀਂ ਹੈ। ਕੱਲ ਮੈਨੂੰ ਕਿਸੇ ਹੋਰ ਦਾ ਗੁਰਮੁਖ ਪਿਆਰੇ ਨੇ, ਇੱਕ ਨੇ ਆ ਜਿਹੜਾ ਆਪਣਾ ਹੈ ਕੰਪਿਊਟਰ ਇੰਟਰਨੈਟ, ਉਹਦੇ ਕੋਈ ਫੋਟੋ ਜੀ ਕੱਢ ਕੇ ਕਹਿਣ ਲੱਗਿਆ, ਬਾਬਾ ਜੀ ਹੈ ਤਾਂ ਇਹ ਵੀ ਆਪਣੇ ਸਿੱਖਾਂ ਵਰਗ ਹੀ। ਮੈਂ ਕਿਹਾ ਹਾਂ ਹੈਗਾ। ਕਹਿੰਦਾ ਦੇਖੋ ਤੂੰ ਬੜਾ ਆਨੰਦਮਈ ਹੈ। ਮੈਂ ਕਿਹਾ ਹਾਂ ਜੀ, ਪਰ ਮੈਂ ਤੈਨੂੰ ਇਹ ਗੱਲ ਦੱਸਦਾ, ਮੈਂ ਉਹ ਗਾ ਰਿਹਾ ਸੀ, ਵਧੀਆ ਸ਼ਬਦ ਗਾ ਰਿਹਾ ਸੀ ਕੋਈ ਗਾਉਣ ਵਾਲਾ, ਪਰ ਮੈਂ ਤੈਨੂੰ ਇਹ ਗੱਲ ਦੱਸਦਾ, ਗੁਰੂਆਂ ਦਾ ਇਤਿਹਾਸ, ਸਿੱਖਾਂ ਦਾ ਇਤਿਹਾਸ ਵੱਖਰਾ ਹੈ ਦੁਨੀਆਂ ਤੋਂ। ਕਹਿੰਦਾ ਉਹ ਕਿਵੇਂ? ਮੈਂ ਕਿਹਾ ਇਹਨਾਂ ਲੋਕਾਂ ਨੇ ਗੀਤ ਗਾਏ ਨੇ ਪੁੱਤਰ ਜੰਮੇ ਤੋਂ, ਤੇ ਸਾਡੇ ਗੁਰੂ ਨੇ ਗੀਤ ਗਾਏ ਨੇ ਸ਼ਹੀਦ ਹੋਏ ਤੋਂ। ਇਹ ਫਰਕ ਹੈ। ਇਹਨਾਂ ਲੋਕਾਂ ਨੇ ਗੀਤ ਗਾਏ ਨੇ ਪਿਤਾ ਦੀ ਛਾਇਆ ਸਿਰ ਤੇ, ਪਿਤਾ ਦੇ ਗੀਤ ਗਾਏ ਨੇ, ਪਰ ਸਾਡੇ ਗੁਰੂ ਨੇ ਗੀਤ ਗਾਏ ਨੇ ਪਿਤਾ ਨੂੰ ਦਿਲੀ ਨੂੰ ਤੋਰ ਕੇ। ਇਹਨਾਂ ਨੇ ਗੀਤ ਗਾਏ ਨੇ ਪੁੱਤਰ ਦੇ ਵਿਆਹਾਂ ਦੇ, ਔਰ ਸਤਿਗੁਰਾਂ ਨੇ ਗੀਤ ਗਾਏ ਨੇ ਔਰ ਪੁੱਤਰਾਂ ਦੇ ਲੋਥਾਂ ਦੇ ਉੱਤੇ ਲੰਘ ਕੇ, ਆਪਣੇ ਪੁੱਤਰਾਂ ਦੇ ਉੱਤੋਂ ਦੀ ਲੰਘ ਕੇ ਗੀਤ ਗਾਏ ਨੇ, ਫਿਰ ਵੀ ਗੀਤ ਗਾਏ ਨੇ। ਕਿਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਐਸਾ ਨਹੀਂ ਕਰਿਆ ਹੈ। ਲੋਕਾਂ ਨੇ ਗੀਤ ਗਾਏ ਨੇ ਸਟੇਜਾਂ ਤੇ ਬਹਿ ਕੇ ਪੱਖਿਆਂ ਦੇ ਥੱਲੇ, ਔਰ ਸਿੱਖਾਂ ਨੇ ਗੀਤ ਗਾਏ ਨੇ ਆਰਿਆਂ ਦੇ ਥੱਲੇ। ਇਹ ਫਰਕ ਹੈ। ਲੋਕਾਂ ਨੇ ਗੀਤ ਗਾਏ ਨੇ ਸਾਜਾਂ ਦੇ ਉੱਤੇ, ਔਰ ਸਿੱਖਾਂ ਨੇ ਗੀਤ ਗਾਏ ਨੇ ਦੇਗਾਂ ਦੇ ਉਬਾਲਿਆਂ ਦੇ ਸਾਜਾਂ ਨਾਲ। ਇਹ ਫਰਕ ਹੈ। ਫਿਰ ਉਹ ਕਹਿੰਦਾ ਗੱਲ ਤੇ ਠੀਕ ਹੈ, ਮੈਂ ਫਰਕ ਹੈ, ਗੀਤ ਗਾਉਣੇ ਹੋਰ ਗੱਲ ਹੈ ਤੇ ਗਾਹ ਕਿੱਥੇ ਬੈਠ ਕੇ ਹੋਰ ਗੱਲ ਹੈ। ਗਾਹ ਕਿਸੇ ਜਗ੍ਹਾ ਤੇ, ਗੀਤ ਗਾਉਣੇ ਸੌਖੇ ਬੜੇ ਹੈ, ਪਰ ਗਾਉਂਦਾ ਕਿੱਥੇ ਹੈ? ਤੱਤੀ ਤਵੀ ਦੇ ਬੈਠੇ ਗੀਤ ਗਾ ਰਿਹਾ, ਤੇਰਾ ਕੀ ਆ ਮਿੱਠਾ ਲੱਗ ਹੈ, ਹਰ ਨਾਮ ਪਦਾਰਥ ਨਾਨਕ ਮੰਗ ਹੈ, ਬੰਦ ਬੰਦ ਕੱਟੇ ਜਾ ਰਹੇ ਗੀਤ ਗਾ ਰਿਹਾ, ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਪਗ ਜਨਾ ਕੇ ਮਨ ਬਿਸਰਾਮ, ਆਰਾ ਚੱਲ ਰਿਹਾ ਸਿਰ ਦੇ ਉੱਤੇ ਗੀਤ ਗਾ ਰਿਹਾ, ਜਪਜੀ ਸਾਹਿਬ ਦੇ ਪਾਠ ਚੱਲ ਰਹੇ ਨੇ। ਇਹ ਫਰਕ ਹੈ ਭਾਈ। ਇਸ ਕਰਕੇ ਗੁਰੂ ਦਾ ਇਤਿਹਾਸ ਦੁਨੀਆਂ ਤੇ ਵਿਲੱਖਣ ਹੈ। ਇਹ ਵੀ ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਇਹ ਪੰਡਿਤ ਬੜੇ ਸਿਆਣੇ ਪੜ੍ਹੇ ਲਿਖੇ ਸੀ, ਸਮਝ ਆ ਗਈ। ਕਹਿਣ ਲੱਗੇ ਤੁਹਾਡੇ ਵਰਗਾ ਗੁਰੂ ਸਾਨੂੰ ਕੋਈ ਦਿਸਦਾ ਨੀ ਦੁਨੀਆਂ ਚ, ਹੋਰ ਕੋਈ ਤੁਹਾਡੇ ਵਰਗਾ ਨਹੀਂ ਹੈ, ਇਸ ਕਰਕੇ ਸਾਡੇ ਤੇ ਕਿਰਪਾ ਕਰਕੇ ਨਾਮਦਾਨ ਤੁਸੀਂ ਬਖਸ਼ੋ ਸਾਨੂੰ।
ਸਫਲ ਦਰਸ ਨਿਜ ਕਰ ਦੁੱਖ ਖੋਈ।
ਹੇ ਮਹਾਰਾਜ ਸੱਚੇ ਪਾਤਸ਼ਾਹ, ਤੁਹਾਡੇ ਦਰਸ਼ਨ ਕਰਕੇ ਸਾਡੇ ਸਾਰੇ ਜਿਹੜੇ ਦੁੱਖ ਹੋਏ ਜਾਣਗੇ, ਕਿਰਪਾ ਕਰੋ। ਹੁਣ
ਦੁਨੀ ਬਿਨਾ ਜਬ ਕਰਨਾ ਐਨਾ,
ਜਦੋਂ ਕਰਨਾ ਐਨਾ, ਕਰਨਾ ਹੁੰਦੀ ਕਿਰਪਾ, ਐਨਾ ਹੁੰਦਾ ਘਰ, ਜਿਹੜੇ ਕਿਰਪਾ ਦੇ ਘਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਉਹਨਾਂ ਬ੍ਰਾਹਮਣਾਂ ਦੇ ਬਚਨ ਸੁਣੇ, ਬੇਨਤੀ ਦੇ ਭਰੇ ਹੋਏ, ਨਿਮਰਤਾ ਦੇ ਭਰੇ ਹੋਏ,
ਕੈਵਲ ਦਾ ਉਚਰੇ ਸ਼ੁਭ ਬੈਨਾ,
ਫਿਰ ਕੈਵਲ ਦਾ ਮੁਕਤੀ ਦੇ ਦਾਤੇ ਗੁਰੂ ਨਾਨਕ ਸਾਹਿਬ ਜੀ ਨੇ ਸ਼ੁਭ ਬਚਨ ਕਹੇ ਉਹਨਾਂ ਨੂੰ। ਸ਼ੁਭ ਬਚਨ, ਸ਼ੁਭ ਬਚਨ ਕੀ ਕਿਹਾ? ਬਾਣੀ ਪੜੋ ਭਾਈ, ਤੁਹਾਡਾ ਕਲਿਆਣ ਹੋਵੇਗਾ। ਸਤਿਗੁਰੂ ਜੀ ਕਹਿੰਦੇ ਹਨ,
ਸਤਨਾਮ ਕੋ ਕੀਜੈ ਜਾਪੋ।
ਮਹਾਰਾਜ ਕਹਿੰਦੇ ਜੋ ਸਤਨਾਮ, ਵਾਹਿਗੁਰੂ ਪਰਮੇਸ਼ਰ ਦਾ ਨਾਮ ਸਤ ਹੈ ਨਾ, ਉਹਦਾ ਜਾਪ ਕਰੋ ਭਾਈ। ਮਹਾਰਾਜ ਨੇ ਇਹ ਗੁਰਮੰਤਰ ਦੇ ਦਿੱਤਾ ਹੈ,
ਤੁਮਰੇ ਨਾਸੈ ਤੀਨੋ ਤਾਪ,
ਇਹ ਤਿੰਨੇ ਤਾਪ ਨਾਸ ਹੋ ਜਾਣਗੇ, ਆਦ ਵਿਆਦ ਉਪਾਦ। ਇੱਕ ਮਨ ਕਰਕੇ ਬਿਮਾਰੀ ਹੁੰਦੀ ਹੈ, ਇੱਕ ਤਨ ਕਰਕੇ ਬਿਮਾਰੀ, ਇੱਕ ਬੋਲਣ ਕਰਕੇ ਬਿਮਾਰੀ ਹੁੰਦੀ ਹੈ। ਇਹ ਤਿੰਨ ਤਾਪ ਨੇ। ਮਨ ਦੇ ਵਿੱਚ ਖੋਟ ਹੈ, ਮਨ ਬੁਰਾ ਚਿਤਵਦਾ, ਮੂੰਹ ਨਾਲ ਫਿੱਕਾ ਬੋਲਦਾ, ਤਨ ਕਰਕੇ ਕਿਸੇ ਦਾ ਮਾੜਾ ਛੋ ਕਰਦਾ, ਇਹ ਤਿੰਨੇ ਤਾਪ ਨਾਸ ਹੋ ਜਾਣਗੇ।
ਨੌ ਤਰੀਕ ਭਏ ਸਿੱਖ ਸੋਏ,
ਇਹ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਦੇ ਨਾਮ ਤਰੀਕ, ਭਾਵ ਨਾਮ, ਨਾਮ ਧਾਰੀ, ਨਾਮ ਜਪਣ ਵਾਲੇ, ਨਾਮ ਜਪਣ ਵਾਲੇ ਗੁਰੂ ਕੇ ਸਿੱਖ ਬਣ ਗਏ ਹਨ।
ਗੁਰ ਗੁਰ ਜਾਪ ਜਪੈ ਭ੍ਰਮ ਖੋਏ।
ਸਤਿਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਨਾਮ ਜਿਹੜਾ ਹੈ ਗੁਰ ਗੁਰ ਜਪਦੇ ਨੇ, ਵਾਹਿਗੁਰੂ ਵਾਹਿਗੁਰੂ ਗੁਰ ਗੁਰ ਨਾਮ ਜਪਣ ਲੱਗੇ ਹਨ, ਇਹਨਾਂ ਦੀ ਮੁਕਤੀ ਹੋ ਗਈ ਹੈ, ਗੁਰਮੁਖ ਪਿਆਰੇ ਬਣ ਗਏ ਹਨ।
ਕਿਤਕ ਦਿਵਸ ਗੁਰ ਡੇਰਾ ਕਰਕੇ,
ਇਹ ਕੁਝ ਕੁ ਦਿਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਡੇਰਾ ਕਰਕੇ,
ਹੁਣ ਗਮਨੇ ਉਪਕਾਰ ਵਿਚਾਰ ਕੇ,
ਉਹਨਾਂ ਦੇ ਭਾਰੇ ਉਪਕਾਰ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਹੋਰ ਚੱਲੇ ਹਨ। ਹੁਣ ਅੱਗੇ ਮਹਾਰਾਜ ਸੱਚੇ ਪਾਤਸ਼ਾਹ ਜੀ ਪਹੁੰਚਦੇ ਹਨ।
ਸ੍ਰੀ ਬਾਲਾ ਸੰਦਰਬਾ ਚੌਪਈ ਸੰਸਰੀ ਅੰਗਦ ਕਥਾ ਰਸਾਲਾ।
ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੀ ਇਹ ਕਥਾ ਗੁਰੂ ਅੰਗਦ ਸਾਹਿਬ ਜੀ ਸੁਣ ਰਹੇ ਨੇ ਆਪ ਜੀ, ਕਿਉਂਕਿ ਰੋਜ਼ ਦੇ ਸਰੋਤ ਤੁਹਾਨੂੰ ਪਤਾ ਹੀ ਹੈ। ਔਰ ਬਾਲਾ ਸੁੰਦਰ ਸੰਧੂ ਗੋ ਦਾ ਜੱਟ ਸੀ। ਹੁਣ ਅੱਜ ਕੱਲ੍ਹ ਤੇ ਬੜੇ ਵਿਦਵਾਨ ਕਹਿੰਦੇ ਸੰਧੂ ਨਾਮ ਦਾ, ਬਾਲੇ ਨਾਮ ਦਾ ਕੁਛ ਦੇਖ ਹੋਈ ਨਹੀਂ ਹੈ। ਹੌਲੀ ਹੌਲੀ ਮਰਦਾਨੇ ਨੂੰ ਵੀ ਹਟਾ ਦਾਂਗੇ, ਫਿਰ ਗੁਰੂ ਨਾਨਕ ਨਹੀਂ ਹੋਇਆ। ਤੋ ਗੁਰਮੁਖ ਪਿਆਰੋ ਤੇ ਬਾਲਾ ਸੁੰਦਰ ਬਾਲਾ ਸੰਧੂ ਗੋ ਦਾ ਬਾਲਾ ਤੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਪੁੱਛਦੇ ਨੇ ਗੁਰੂ ਕੇ ਚੋਲ ਚ ਨਾਲ ਰਿਹਾ ਭਾਈ ਦੱਸ, ਤੇ ਇਹ ਦੱਸ ਰਿਹਾ ਗੁਰੂ ਅੰਗਦ ਸਾਹਿਬ ਜੀ ਸੁਣਦੇ ਨੇ, ਇਹ ਕਥਾ ਗੁਰੂ ਅੰਗਦ ਸਾਹਿਬ ਨੇ ਸੁਣੀ ਹੈ, ਗੁਰੂ ਨਾਨਕ ਦੀ ਕਥਾ। ਤੇ ਸੁਣਨ ਵਾਲਾ ਕੌਣ ਹੈ? ਗੁਰੂ ਅੰਗਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ। ਤੇ ਮਹਾਰਾਜ ਸੱਚੇ ਪਾਤਸ਼ਾਹ ਨਾਲੇ ਸੁਣਦੇ ਨੇ, ਭਾਈ ਪੈੜੇ ਮੌਕੇ ਕੋਲ ਲਿਖਾਉਂਦੇ ਨੇ, ਤੇ ਸੁਣਾਉਂਦਾ ਕੌਣ ਹੈ? ਭਾਈ ਬਾਲਾ। ਜਿੰਨੀ ਕਥਾ ਜਦੋਂ ਤੋਂ ਗੁਰੂ ਅੰਗਦ ਸਾਹਿਬ ਜੀ ਗੁਰੂ ਕੇ ਚਰਨਾਂ ਚ ਨਹੀਂ ਪਹੁੰਚੇ ਸੀ ਕਰਤਾਰਪੁਰ ਸਾਹਿਬ ਦੇ ਵਿੱਚ, ਉਦੋਂ ਪਿਛਲੀ ਕਥਾ ਸਾਰੀ ਭਾਈ ਬਾਲੇ ਤੋਂ ਸੁਣੀ ਹੈ ਮਹਾਰਾਜ। ਅੱਗੇ ਤੇ ਮਹਾਰਾਜ ਨੂੰ ਪਤਾ ਹੀ ਸਾਰੀ ਦਾ। ਤੋ ਉਹ ਭਾਈ ਬਾਲਾ ਕਹਿੰਦੇ, ਹੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ, ਆਪ ਗੁਰੂ ਨਾਨਕ ਦੀ ਜੋਤ ਹੋ, ਪਰ ਸੁਣੋ ਰਸਦਾ ਕਥਾ ਮੇਰੇ ਸਤਿਗੁਰੂ ਨਾਨਕ ਸਾਹਿਬ ਦੀ।
ਆਗਾ ਗਮਨੇ ਬਹੁ ਕਿਰਪਾਲਾ।
ਕਿਰਪਾ ਦੇ ਘਰ ਗੁਰੂ ਨਾਨਕ ਸਾਹਿਬ ਜੀ ਕਾਂਸੀਪੁਰੀ ਤੋਂ ਚੱਲ ਕੇ ਅੱਗੇ ਤੋਂ ਵਾਹਿਗੁਰੂ ਅਯੁੱਧਿਆ ਤੋਂ ਅੱਗੇ ਚੱਲ ਕੇ ਆ ਗਏ ਹਨ ਮਹਾਰਾਜ ਸੱਚੇ ਪਾਤਸ਼ਾਹ ਜੀ।
ਜਗਨਨਾਥ ਕੋ ਜਹਿ ਅਸਥਾਨਾ,
ਕਾਂਸੀ ਤੋਂ ਆਈ, ਕਾਂਸੀ ਤੋਂ ਚੱਲ ਕੇ ਮਹਾਰਾਜ ਸੱਚੇ ਪਾਤਸ਼ਾਹ ਅਯੁੱਧਿਆ ਤੋਂ ਕਾਂਸੀ ਆ ਗਏ ਸਨ, ਔਰ ਕਾਂਸੀ ਤੋਂ ਚੱਲ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਜਗਨਨਾਥ ਦੇ ਮੰਦਰ ਚ ਉਥੇ ਪਹੁੰਚੇ ਹਨ।
ਤਾਹਾਂ ਜਾਏ ਪਹੁੰਚੇ ਗਤ ਦਾਨਾ।
ਮਹਾਰਾਜ ਸੱਚੇ ਪਾਤਸ਼ਾਹ ਮੁਕਤੀ ਦੇ ਦਾਤੇ ਗੁਰੂ ਗਰੀਬ ਨਿਵਾਜ ਕਾਂਸੀਪੁਰੀ ਚੋਂ ਚੱਲ ਕੇ ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜਗਨਨਾਥਪੁਰੀ ਪਹੁੰਚ ਗਏ ਹਨ।
ਹਰ ਮੰਦਰ ਕੇ ਦਰ ਪਰ ਜਾਏ,
ਜਿਹੜਾ ਜਗਨਨਾਥ ਦਾ ਮੰਦਰ ਹੈ ਨਾ, ਜਗਨਨਾਥ ਜਗਦਾਨਾਥ ਮਾਲਕ ਹਰ ਮੰਦਰ ਹੈ, ਉਹਦੇ ਮੰਦਰ ਤੇ ਜਾ ਪਹੁੰਚੇ ਹਨ ਮਹਾਰਾਜ ਸੱਚੇ ਪਾਤਸ਼ਾਹ ਜੀ।
ਬੈਠੇ ਗਿਤਕ ਕਾਲ ਤੇ ਥਾਂ,
ਮਹਾਰਾਜ ਸੱਚੇ ਪਾਤਸ਼ਾਹ ਥੋੜੀ ਜੀ ਦੂਰ ਮੰਦਰ ਤੋਂ ਥੋੜੀ ਜੀ ਦੂਰ ਤੇ ਇੱਕ ਥਾਂ ਤੇ ਬੈਠੇ ਹਨ।
ਸੰਧਿਆ ਕਾਲ ਪਹੁੰਚਿਓ ਜਬ,
ਜਦੋਂ ਹੌਲੀ ਹੌਲੀ ਬੈਠਿਆ ਬੈਠਾ ਸੰਧਿਆ ਆ ਗਈ ਨਾ, ਸੰਧਿਆ ਕਹਿੰਦੇ ਨੇ ਦੋ ਚੀਜ਼ਾਂ ਨੇ ਜੋੜ, ਜਦੋਂ ਰਾਤ ਤੇ ਦਿਨ ਦਾ ਜੋੜ ਹੁੰਦਾ, ਦਿਨ ਖਤਮ ਹੁੰਦਾ ਰਾਤ ਸ਼ੁਰੂ ਹੁੰਦੀ, ਉਹ ਸੰਧਿਆ ਹੁੰਦੀ ਹੈ, ਇੱਕ ਸੋਭਾ ਹੁੰਦੀ ਹੈ। ਪਰ ਇਹ ਸ਼ਾਮ ਦੀ ਸੰਧਿਆ ਸੀ, ਜਦੋਂ ਸੰਧਿਆ ਕਾਲ ਹੋਈ ਔਰ ਸ਼ਾਮ ਦੀ ਸੰਧਿਆ ਪਈ ਹੈ, ਜਦੋਂ
ਸਭ ਪੰਡੇ ਮਿਲ ਆਏ ਤਬ
ਇਹ ਪੰਡੇ ਫਿਰ ਸੰਧਿਆ ਨੂੰ ਜਾਣ ਕਰਕੇ ਜਿਵੇਂ ਰਹਿ ਰਾਤ ਦਾ ਪਾਠ ਸੁਣਨ ਵਾਸਤੇ ਆਪਣੇ ਦੇ ਘਰ ਆਉਂਦੀ ਨੀ ਕੋਈ, ਹੁਣ ਪਹਿਲਾਂ ਸੀ ਲੋਕਾਂ ਚ ਰਹਿ ਰਾਤ ਦਾ ਪਾਠ ਸੁਣਨ ਆ ਕੇ ਗੁਰੂ ਕੀ ਬਾਣੀ ਸੁਣ ਲਈ, ਪਰ ਆਉਂਦੇ ਨੇ ਜਿਹੜੇ ਗੁਰਮੁਖ ਪਿਆਰੇ ਅਜੇ ਵੀ, ਚਲੋ ਜਿਹੜੇ ਆਉਂਦੇ ਨੇ ਜਿੰਨੇ ਕੁ ਵੀ ਆਉਂਦੇ ਨੇ, ਭਾਵੇਂ ਇੱਕ ਆਵੇ ਭਾਵੇਂ ਦੋ ਭਾਵੇਂ ਛੇ, ਉਹ ਵੱਖਰੀ ਗੱਲ ਹੈ, ਪਰ ਉਹ ਵੀ ਸੰਧਿਆ ਦੇ ਟਾਈਮ ਨੂੰ ਜਾਣ ਕਰਕੇ ਪੰਡੇ ਘਰਾਂ ਤੋਂ ਆਏ ਹਨ ਕਿ ਸੰਧਿਆ ਦੇ ਨਿਤਨੇਮ ਕਰਨਾ ਹੈ।
ਕਰਨੇ ਲੱਗੇ ਆਰਤੀ ਤਹਿਵਾਰ,
ਉੱਥੇ ਆ ਕਰਕੇ ਆਰਤੀ ਕਰਨ ਲੱਗੇ ਨੇ, ਆਰਤੀ ਦੀਵੇ ਲਾਏ ਨੇ, ਥਾਲ ਦੇ ਵਿੱਚ ਸੰਖ ਬੱਜੇ ਨੇ, ਘੜਿਆਲਾਂ ਬੱਜੀਆਂ ਨੇ, ਜੋਤਾਂ ਲਾਈਆਂ ਨੇ, ਫੁੱਲ ਵਰਖਾਏ ਨੇ, ਆਰਤੀ ਸ਼ੁਰੂ ਕੀਤੀ ਹੈ ਜਗਨਨਾਥਪੁਰੀ ਵਿੱਚ।
ਜਗਨਨਾਥ ਕੋ ਮੰਦਰ ਜਹਿਵਾਰ,
ਜਿੱਥੇ ਜਿਸ ਜਗ੍ਹਾ ਤੇ ਜਗਨਨਾਥ ਦਾ ਮੰਦਰ ਬਣਿਆ ਹੈ ਉਥੇ ਪੰਡਿਆਂ ਨੇ ਆਰਤੀ ਕੀਤੀ ਹੈ।
ਸ੍ਰੀ ਗੁਰ ਬੈਠੇ ਰਹੇ ਅਡੋਲਾ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਰਤੀ ਚ ਖੜੇ ਨੀ ਹੋਏ। ਦੇਖੋ ਨਾ ਹੁਣ ਆਪਣੇ ਵੀ ਆਪਾਂ ਅਰਦਾਸ ਕਰਦੇ ਹਾਂ, ਜਦੋਂ ਕੋਈ ਬੰਦਾ ਖੜਾ ਨਾ ਹੋਵੇ ਆਪਾਂ ਨੂੰ ਕੀ ਲੱਗੇਗਾ? ਹੁਣ ਗੁਰੂ ਨਾਨਕ ਸਾਹਿਬ ਜੀ ਸਾਰੇ ਆਰਤੀ ਕਰ ਰਹੇ ਨੇ, ਮਹਾਰਾਜ ਬੈਠੇ ਰਹੇ ਅਡੋਲ, ਖੜੇ ਨਹੀਂ ਹੋਏ ਹਨ। ਮਹਾਰਾਜ ਦਾ ਮਤਲਬ ਇਹ ਵੀ ਨਹੀਂ ਕਿ ਉਹ ਕਿਸੇ ਦੇ ਧਰਮ ਦੇ ਵਿੱਚ ਉਹ ਵਾਧਾ ਖੜੀ ਕਰਨ, ਮਹਾਰਾਜ ਦਾ ਕੰਮ ਹੋਰ ਹੈ ਕਿ ਇਹਨਾਂ ਨੂੰ ਗਿਆਨ ਦੇਣਾ, ਸਮਝ ਦੇਣੀ ਹੈ। ਇਹਦਾ ਮਤਲਬ ਇਹ ਨੀ ਕਿ ਉਹਨਾਂ ਦੀ ਕੋਈ ਅਪਮਾਨ ਕਰਨ ਵਾਸਤੇ ਖੜੇ ਨੀ ਹੋਏ ਹਨ, ਕਿਸੇ ਦਾ ਮਖੌਲ ਉਡਾਉਣ ਵਾਸਤੇ ਖੜੇ ਨੀ ਹੋਏ, ਛੋਟਾ ਜਾਣ ਕੇ ਨੀ ਖੜੇ ਹੋਏ, ਇਸ ਕਰਕੇ ਨਹੀਂ ਕਿ ਜੇ ਮਹਾਰਾਜ ਸੱਚੇ ਪਾਤਸ਼ਾਹ ਖੜੇ ਹੋ ਜਾਂਦੇ ਫਿਰ ਇਹ ਗੱਲਾਂ ਪੁੱਛੀਆਂ ਨਾ ਜਾਂਦੀਆਂ, ਕਿਉਂਕਿ ਫਿਰ ਚਰਚਾ ਸ਼ੁਰੂ ਨਾ ਹੁੰਦੀ। ਮਹਾਰਾਜ ਦਾ ਕਰਮ ਸੀ ਚਰਚਾ ਸ਼ੁਰੂ ਕਰਨੀ, ਗੰਗਾ ਤੇ ਜਾ ਕੇ ਪਾਣੀ ਦੇਣ ਲੱਗੇ ਪੱਛਮ ਨੂੰ ਉਲਟਾ, ਉੱਥੇ ਵੀ ਮਹਾਰਾਜ ਦਾ ਮਤਲਬ ਇਹ ਨਹੀਂ ਕਿ ਉਹਨਾਂ ਲੋਕਾਂ ਨੂੰ ਚੜਾਉਂਦੇ ਸੀ ਕੋਈ, ਜਾਂ ਉਹਨਾਂ ਨੂੰ ਮਖੌਲ ਕਰਦੇ, ਜਾਂ ਉਹਨਾਂ ਦੇ ਅਪਮਾਨ ਕਰਦੇ ਸੀ, ਨਹੀਂ ਗਿਆਨ ਦਿੰਦੇ ਸੀ। ਕਿ ਜੇ ਤੁਹਾਡਾ ਪਾਣੀ ਸੂਰਜ ਤੱਕ ਪਹੁੰਚ ਸਕਦਾ ਨਾ ਕਰੋੜਾਂ ਕੋਹਾਂ ਤੇ, ਤੇ ਮੇਰੀ ਖੇਤੀ ਦੇ ਨੇੜੇ ਉੱਥੇ ਪਹੁੰਚ ਜੂਗਾ। ਇਹਦਾ ਮਤਲਬ ਖੇਤੀ ਚ ਪਾਉਣਾ ਨਹੀਂ ਹੈ, ਸਮਝਾਉਣਾ ਹੈ ਕਿ ਜੇ ਮੇਰਾ ਚਾਰ ਕੋਹ ਤੇ ਖੇਤੀ ਚ ਪਾਣੀ ਨਹੀਂ ਪਹੁੰਚਦਾ ਤੁਹਾਡਾ ਕਰੋੜਾਂ ਕੋਹਾਂ ਕਿਵੇਂ ਪਹੁੰਚੇਗਾ। ਇਹ ਗੁਰੂ ਨਾਨਕ ਸਾਹਿਬ ਦੀ ਆਪਣੀ ਥਿਉਰੀ ਸੀ ਔਰ ਆਪਣਾ ਮਹਾਰਾਜ ਸੱਚੇ ਪਾਤਸ਼ਾਹ ਸਮਝਾਉਣ ਦਾ ਤਰੀਕਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਬੈਠੇ ਰਹੇ ਹਨ,
ਠੰਡੀ ਭਾਈ ਨਾ ਕੁਛ ਮੁੱਖ ਬੋਲਾ।
ਨਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਖੜੇ ਹੋਏ, ਨਾ ਆਰਤੀ ਦਾ ਕੋਈ ਸ਼ਬਦ ਬੋਲਿਆ, ਬਚਨ ਬੋਲੇ ਨਾਲ ਉਹਨਾਂ ਦੇ ਨਹੀਂ ਸਤਿਕਾਰ ਕੀਤਾ, ਨਹੀਂ ਖੜੇ ਹੋਏ ਹਨ।
ਸ਼ੇਸ਼ਨ ਪੰਡੇ ਰਿਸ ਔਰ ਤਾਰੀ,
ਜਿਹੜੇ ਪਾਂਡੇ ਸੀ ਜਿਹੜੇ ਪੰਡਿਤਾਂ ਨੇ ਆਰਤੀ ਉਤਾਰੀ, ਕੁਦਰਤੀ ਗੱਲ ਹੈ ਗੁੱਸਾ ਤੇ ਹੋਣਾ, ਫਿਰ ਕਿ ਅਸੀਂ ਆਰਤੀ ਕਰ ਰਹੇ ਹਾਂ, ਅਸੀਂ ਅਰਦਾਸ ਕਰ ਰਹੇ, ਖੜਾ ਕਿਉਂ ਨੀ ਹੁੰਦਾ, ਗੁੱਸਾ ਹੋਣਾ ਹੀ ਸੀ। ਉਹ ਪਾਂਡੇ ਲੋਕਾਂ ਨੂੰ ਗੁੱਸਾ ਬੜਾਇਆ ਮਨ ਦੇ ਵਿੱਚ,
ਆਨ ਸਮੀਪੋਂ ਗਿਰਾ ਉਚਾਰੇ,
ਗੁੱਸੇ ਵਿੱਚ ਗੁਰੂ ਸਾਹਿਬ ਦੇ ਕੋਲੇ ਆ ਕਰਕੇ ਬੋਲ ਬਚਨ ਕਹਿੰਦੇ ਹਨ, ਕੀ ਕਹਿੰਦੇ ਹਨ ਜੀ ਸੁਣੋ।
ਉਹ ਹੈ ਤੂੰ ਕਿਸ ਥਲ ਤੇ ਆਏ,
ਉਹ ਪੁੱਛਣ ਲੱਗੇ ਕੌਣ ਹੈ ਤੂੰ, ਕਿਸ ਜਗ੍ਹਾ ਤੋਂ ਆਏ ਹੈ। ਦੇਖਣ ਵਿੱਚ ਬਹੁਤ ਸਿਆਣਾ ਮਨੁੱਖ ਲੱਗਦਾ, ਚੰਗਾ ਲੱਗਦਾ, ਸਾਧੂਆਂ ਵਾਲਾ ਭੇਸ ਹੈ, ਮਹਾਤਮਾ ਵਾਲਾ ਭੇਗ ਹੈ, ਨਾਲ ਬੰਦੇ ਵੀ ਸਾਧੂ ਮਹਾਤਮਾ ਲੱਗ ਰਹੇ ਨੇ, ਪਰ ਸਮਝ ਨਹੀਂ ਆਉਂਦੀ। ਆਰਤੀ ਹੋਈ ਜਗਨਨਾਥਪੁਰੀ ਦੀ, ਜਗਨਨਾਥ ਮੰਦਿਰ ਦੀ ਆਰਤੀ ਹੁੰਦੀ ਹੋਵੇ, ਆਰਤੀ ਉਤਾਰੀ ਜਾਂਦੀ ਹੋਵੇ, ਤੂੰ ਖੜਾ ਨਾ ਹੋਵੇ, ਕੌਣ ਹੈ ਤੂੰ, ਸਮਝ ਨਹੀਂ ਆ ਰਹੀ ਹੈ। ਕਹਿਣ ਲੱਗੇ ਹਨ,
ਹੈ ਅਣਜਾਣ ਭੇਦ ਨਾ ਪਾਇਓ।
ਕਹਿਣ ਲੱਗੇ ਤੂੰ ਭੇਸ ਤਾਂ ਕਰਿਆ ਸਾਧੂਆਂ ਵਾਲਾ, ਪਰ ਤੇਰਾ ਭੇਖ ਹੀ ਭੇਖ ਹੈ, ਬਾਹਰੋਂ ਅੰਦਰੋਂ ਅਣਜਾਣ, ਤੈਨੂੰ ਸਮਝ ਨਹੀਂ ਹੈ ਇਹਦੀ ਕਰਨਾ ਕੀ ਹੈ। ਮਹਾਰਾਜ ਨੂੰ ਕਹਿਣ ਲੱਗੇ ਹਨ, ਇਉਂ ਲੱਗਦਾ ਕਿ ਤੈਨੂੰ ਸਮਝ ਨਹੀਂ ਹੈ ਕਿ ਜਗਨਨਾਥ ਦਾ ਮੰਦਿਰ ਹੈ, ਹਰੀ ਦਾ ਮੰਦਿਰ ਹੈ, ਇੱਥੇ ਉਹਦੇ ਜਸ ਗਾਏ ਜਾ ਰਹੇ ਹਨ, ਆਰਤੀ ਉਤਾਰੀ ਜਾ ਰਹੀ ਹੈ, ਤੂੰ ਖੜੇ ਨੀ ਹੋਇਆ ਵਿੱਚ।
ਸਭ ਨੇ ਆਰਤੀ ਖੜੇ ਉਤਾਰੀ,
ਇਹ ਅਸੀਂ ਜਦੋਂ ਖੜੇ ਹੋ ਕੇ ਆਰਤੀ ਉਤਾਰਨਾ ਕੀਤੀ ਹੈ,
ਤੂੰ ਬੈਠੇ ਰਹੇ ਹੋ ਇਹ ਬਾਰੀ,
ਕਹਿੰਦੇ ਤੂੰ ਸੋਭਦੀ ਬੈਠਾ ਰਿਹਾ, ਆਰਤੀ ਵਿੱਚ ਨੀ ਆਇਆ, ਖੜਾ ਨੀ ਹੋਇਆ, ਸਤਿਕਾਰ ਨੀ ਕੀਤਾ,
ਜਗਨਨਾਥ ਕੋ ਪਾਉ ਨਾ ਕੀਨੋ,
ਤੂੰ ਇਹ ਵੀ ਮਾੜਾ ਕੀਤਾ ਕਿ ਜੋ ਜਗਨਨਾਥ ਹੈ, ਜਗਤ ਦਾ ਨਾਥ ਵਾਹਿਗੁਰੂ ਪਰਮੇਸ਼ਰ ਹੁੰਦਾ, ਤੈ ਜਿਹੜਾ ਜਗਨਨਾਥ ਹੈ ਇਹਦਾ ਤੈ ਭਾਉ ਪ੍ਰੇਮ ਨਹੀਂ ਕੀਤਾ ਹੈ, ਸਤਿਕਾਰ ਨਹੀਂ ਕੀਤਾ ਹੈ, ਜਦੋਂ ਕਿ ਕਰਨਾ ਚਾਹੀਦਾ ਸੀ।
ਉਠਿਓ ਨਾ ਤੇਸ਼ਨ ਕਿਆ ਤੈ ਚੀਨੋ,
ਜਦੋਂ ਇਹ ਆਰਤੀ ਹੋ ਰਹੀ ਸੀ ਤੂੰ ਉੱਠ ਕੇ ਉਹਦਾ ਸਤਿਕਾਰ ਨਹੀਂ ਕੀਤਾ, ਮਾਣ ਨਹੀਂ ਕੀਤਾ, ਆਰਤੀ ਵਿੱਚ ਨਹੀਂ ਖੜਿਆ, ਇਹ ਤੈ ਕੀ ਕੀਤਾ, ਸਾਧੂਆਂ ਵਾਲਾ ਭੇਖ ਹੈ ਤੇਰਾ, ਚੰਗਾ ਸਿਆਣਾ ਬੰਦਾ ਲੱਗ ਰਿਹਾ, ਕੀ ਗੱਲ ਹੈ, ਬੇ ਸਮਝ ਹੈ, ਕੀ ਕਾਰਨ ਕੀ ਹੈ ਇਸ ਗੱਲ ਦਾ, ਉਹ ਪੁੱਛਦੇ ਹਨ।
ਸੁਣ ਕਰ ਜਗ ਗੁਰ ਬਚਨ ਬਖਾਨੇ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸੁਣ ਕੇ ਬਚਨ ਬੋਲੇ ਹਨ,
ਸਦਾ ਆਰਤੀ ਹਮ ਪਹਿਚਾਨੇ,
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਤੂੰ ਸਿੱਧੇ ਆਰਤੀ ਹੁਣ ਕਰਨ ਆਏ, ਮੈਂ ਤਾਂ ਤੁਹਾਨੂੰ ਆਉਣ ਤੋਂ ਪਹਿਲਾਂ ਹੀ ਕਰ ਰਿਹਾ। ਕਹਿੰਦੇ ਕਦੋਂ ਕਦਾ ਕਰਦਾ, ਕਹਿੰਦੇ ਸਦਾ ਹੀ ਆਰਤੀ ਹੈ। ਬੁੱਲੇ ਸ਼ਾਹ ਵੀ ਕਹਿਣ ਲੱਗਿਆ, ਕਹਿੰਦੇ ਤੂੰ ਨਵਾਜਾ ਪੰਜ ਪੜ੍ਹਨ ਆਉਂਦੇ ਨੇ ਮਸੀਤ ਚ, ਉਹ ਕਹਿਣ ਲੱਗੇ ਪੰਜ ਨਵਾਜਾ, ਕਹਿਣ ਲੱਗੇ ਹਾਂਜੀ, ਕਹਿੰਦੇ ਤੂੰ ਹੱਥੋਂ ਸੁਣੀਏ, ਮੈਂ ਤਾਂ ਪੰਜ ਨਵਾਜਾ ਅੱਜ, ਕਹਿੰਦੇ ਤੈਨੂੰ ਪਤਾ ਨੀ ਮੁਸਲਮਾਨੀ ਧਰਮ ਚ ਪੰਜ ਨਵਾਜਾ ਆਉਂਦੀਆਂ ਨੇ, ਪੰਜ ਨਵਾਜਾ, ਪੰਜ ਵਕਤ, ਪੰਜਾਂ ਪੰਜੇ ਨਾਓ, ਗੁਰੂ ਸਾਹਿਬ ਨੇ ਵੀ ਉਹਨਾਂ ਨਵਾਜਾਂ ਨੂੰ ਭਵੇਂ ਦੱਸਿਆ ਤੇ ਆਪਣੇ ਗਿਆਨ ਨਾਲ, ਪਰ ਕਹਿਣ ਲੱਗੇ ਤੂੰ ਪੰਜ ਨਵਾਜਾ ਪੜ੍ਹਨਾਉਂਦਾ ਹੀ ਨੀ ਹੈ। ਕਹਿਣ ਲੱਗਿਆ ਤੁਹਾਡੀਆਂ ਪੰਜ ਨਵਾਜਾਂ ਹੋਣਗੀਆਂ, ਪਤਾ ਨੀ ਤੁਸੀਂ ਕਿਹਦੀਆਂ ਪੜ੍ਹਦੇ ਹੋ, ਕਹਿੰਦੇ ਤੂੰ, ਉਹ ਕਹਿੰਦਾ 24,000 ਨਵਾਜ ਫਕੀਰ ਦੀ, ਤੂੰ ਪੰਜ ਕਿਹਦੀਆਂ ਪੜ੍ਹਦਾ, ਕਹਿੰਦੇ ਸਾਡਾ 24,000 ਨਵਾਜ ਹੈ, ਜਿਹਨੇ 24,000 ਸਵਾਸ ਆਉਂਦੇ ਦਿਨ ਚ ਨਾ, ਸਾਰੀ ਨਵਾਜ ਕਰਦੇ ਨੇ, ਸਾਰੀ ਨਵਾਜ ਪੜ੍ਹਦੇ ਨੇ, ਤੂੰ ਪੰਜ ਪੜ੍ਹ ਕੇ ਹਿਸਾਬ ਲਿਆ, ਬਾਕੀ ਕੀ ਕਰਨਾ। ਗੁਰੂ ਨਾਨਕ ਸਾਹਿਬ ਜੀ ਵੀ ਕਹਿੰਦੇ ਤੁਸੀਂ ਆ 10-20 ਮਿੰਟ ਆਰਤੀ ਨਾਲ ਤਾਰ ਲਿਆ, ਬਸ ਇਹੋ ਹੀ ਆਰਤੀ ਸੀ ਇੰਨੀ ਕੁ। ਮਹਾਰਾਜ ਕਹਿੰਦੇ ਮੈਂ ਤੇ 24 ਘੰਟੇ ਹਰ ਦਮ ਹਰ ਸਵਾਸ ਵਿੱਚ ਆਰਤੀ ਕਰਦਾ ਹਾਂ।
ਸਰਬ ਸਰੋਮਣ ਜਸ ਪ੍ਰਭ ਉੱਚੇ,
ਕਹਿੰਦੇ ਉਸਦਾ ਮੈਂ ਹਰ ਵੇਲੇ ਜਸ ਕਰਦਾ,
ਕਰੈ ਆਰਤੀ ਤਸ ਮਨ ਸੂਚੇ,
ਕਹਿੰਦੇ ਉਸ ਵਾਹਿਗੁਰੂ ਪਰਮੇਸ਼ਰ ਦਾ ਹਰ ਵੇਲੇ ਜਸ ਕਰਕੇ, ਤੇ ਹਰ ਵੇਲੇ ਜਸ ਕਰਕੇ ਮਨ ਸੁੱਚਾ ਹੁੰਦਾ, 1-2 ਜਸ 10 ਮਿੰਟਾਂ ਨਾਲ ਨੀ, ਹਰ ਵੇਲੇ ਆਰਤੀ ਹੁੰਦੀ ਹੈ ਉਸ ਵਾਹਿਗੁਰੂ ਪਰਮੇਸ਼ਰ ਦੀ।
ਅਲਪ ਆਰਤੀ ਕਿਆ ਤੁਮ ਕਰੇ ਹੋ,
ਮਹਾਰਾਜ ਉਹੀ ਗੱਲ ਕਹਿੰਦੇ ਨੇ, ਛੋਟੀ ਜਿਹੀ ਆਰਤੀ ਕਾਹਦੀ ਕੀਤੀ ਅਸੀਂ, ਉਹ ਜਗਨਨਾਥ ਐਡਾ ਵੱਡਾ ਜੱਗ ਦਾ ਮਾਲਕ, ਜਗਨਨਾਥ ਅਰਥ ਪਤਾ ਕੀ ਹੈ, ਸਾਰੇ ਖੰਡਾਂ ਬ੍ਰਹਿਮੰਡਾਂ ਦਾ ਮਾਲਕ, ਜਿਹੜਾ ਐਡੇ ਵੱਡੇ ਖੰਡਾਂ ਬ੍ਰਹਮੰਡਾਂ ਨੂੰ ਬਣਾਉਣ ਵਾਲਾ ਹੈ, ਇਹਨੇ ਸੂਰਜ ਬਣਾਏ, ਤਾਰੇ ਬਣਾਏ, ਸਿਆਰੇ ਬਣਾਏ, ਆਕਾਸ਼ ਬਣਾਏ, ਪਤਾਲ ਬਣਾਏ, ਸਮੁੰਦਰ ਬਣਾਏ, ਪਹਾੜ, ਉਹਨੇ ਕਿੱਡੇ ਵੱਡੇ ਬਣਾਏ ਨੇ, ਕਿੱਡਾ ਵੱਡਾ ਦਾਤਾ ਹੈ ਉਹ, ਕਹਿੰਦੇ ਬਹੁਤ ਵੱਡਾ ਹੈ। ਕਹਿਣ ਲੱਗਿਆ ਐਡੇ ਵੱਡੇ ਦਾਤੇ ਨੂੰ ਛੋਟੇ ਜਿਹੇ ਥਾਲ ਨਾਲ ਮਸਕਰੀਆਂ ਕਰਦੇ, ਛੋਟੇ ਦਾ ਥਾਲ ਚੁੱਕ ਕੇ ਮਖੌਲੇ ਕਰਦੇ, ਹੋਰ ਕੀ ਹੈ, ਉਹ ਐਡਾ ਵੱਡਾ ਦਾਤਾ ਔਰ ਤੁਸੀਂ ਲਈ ਖੜੇ ਉਹਦੇ ਵਾਸਤੇ ਛੋਟਾ ਜਿਹਾ ਥਾਲ, ਹੁਣ 6 ਫੁੱਟ ਦਾ ਜਵਾਨ ਹੋਵੇ ਤੇ ਉਹਦੇ ਵਾਸਤੇ ਲੈ ਕੇ ਕਰੀਏ, ਦੋ ਸਾਲ ਦੇ ਬੱਚੇ ਦੇ ਕੱਪੜੇ ਵੀ ਤੇਰੇ ਸਤਿਕਾਰ ਹੈ, ਉਹ ਸਤਿਕਾਰ ਹੈ ਕਿ ਵਿਖਾਉ ਲਿਆ ਉਹਦਾ। ਵੱਡਾ ਜਵਾਨ ਹੋਵੇ, 6 ਫੁੱਟ ਦਾ ਜਵਾਨ ਹੋਵੇ, 12 ਨੰਬਰ ਜੋੜਾ ਹੁੰਦਾ ਤੇ ਉਹਨੂੰ ਬੱਚੇ ਵਾਲੇ ਜੋੜੇ ਲੈ ਕੇ ਖੜ ਜੀ ਪਾ ਲੈ। ਉਹ ਕਹਿਣ ਲੱਗੇ ਤੁਸੀਂ ਆਰਤੀ ਛੋਟੀ ਜੀ ਕਾਹਦੀ ਕਰਦੇ ਹੋ, ਐਡੇ ਵੱਡੇ ਵਾਹਿਗੁਰੂ ਪਰਮੇਸ਼ਵਰ ਦੀ, ਐਡੇ ਜਗਨਨਾਥ ਦੀ, ਮੈਨੂੰ ਸਮਝ ਨਹੀਂ ਆਉਂਦੀ ਤੁਸੀਂ ਕਿਹੜੀ ਦੁਨੀਆਂ ਚ ਰਹਿੰਦੇ ਹੋ ਮਹਾਰਾਜ। ਕਹਿੰਦੇ ਉਲਟਾ
ਉੱਚ ਸੌਜ ਜਾਂ ਮੈਂ ਸੋ ਧਰ ਹੋ।
ਕਹਿੰਦੇ ਕਿ ਫੇਰ ਸਮਝ ਨਹੀਂ ਆਉਂਦੀ, 4 ਚੌਲਾਂ ਦੇ ਦਾਣੇ ਰੱਖ ਲਏ, 2 ਕਲੇਚੀਆਂ ਰੱਖ ਲਈਆਂ, 2 ਕਮਿਸਰੀ ਰੱਖ ਲਈ, ਥੋੜਾ ਜਿਹਾ ਚੰਦਨ ਪਾ ਲਿਆ, ਔਰ ਥੋੜਾ ਜਿਹਾ ਇਹਦੇ ਵਿੱਚ ਤੁਸੀਂ ਧੂਹ ਬਣਾ ਲਈ ਹੈ, ਥੋੜੇ ਜਿਹੇ ਹੋਰ ਮੇਵੇ ਪਾ ਲਏ ਹਨ। ਕਹਿਣ ਲੱਗੇ ਛੋਟਾ ਜਿਹਾ ਥਾਲ ਹੈ, 4 ਦੀਵੇ ਦੀ ਗੱਲ ਹੈ, ਤੁਛ ਸਮੱਗਰੀ ਹੈ ਥੋੜੀ। ਐਡੇ ਵੱਡੇ ਪਰਮਾਤਮਾ ਨੂੰ, ਐਡੇ ਵੱਡੇ ਅਕਾਲ ਪੁਰਖ ਨੂੰ ਇੰਨੀ ਕੁ ਸਮੱਗਰੀ, ਔਰ ਫਿਰ ਸਮੱਗਰੀ ਵੀ ਕਿਹਦੀ ਹੈ? ਅਰਦਾਸ ਭਗਤ ਕਹਿੰਦਾ ਮਹਾਰਾਜ ਮੈਂ ਤੁਹਾਨੂੰ ਕਾਹਦੀ ਧੂਪ ਦੇਵਾਂ, ਤੇਰਾ ਕੀਆ ਤੁਝੇ ਕਹਿ ਅਰਪੋਂ, ਇਹ ਤੇਰੀ ਬਣਾਇਆ ਤਾਂ ਤੈਂ ਤੈ ਚੰਦਨ ਬਣਾਇਆ, ਤੈਂ ਲੌਂਗ ਬਣਾਏ, ਤੈਂ ਲੇਚੀਆਂ ਬਣਾਈਆਂ, ਤੈਂ ਬਾਲਸਟ ਬਣਾਇਆ, ਤੈਂ ਸ਼ਲਜਰਾ ਬਣਾਇਆ, ਤੈਂ ਗੁੱਗਲ ਬਣਾਈ, ਤੈਂ ਚੰਦਨ ਬਣਾਇਆ, ਮੈਂ ਤੈਨੂੰ ਕਿਹੜੀ ਚੀਜ਼ ਦੇਵਾਂ, ਮੇਰੇ ਕੋਲੇ ਕੀ ਹੈ, ਇਹ ਤੇਰੀ ਬਣਾਈਆਂ, ਤੂੰ ਆਪੇ ਤਾਂ ਕਰ ਰਿਹਾ ਸਭ ਕੁਛ। ਤੇ ਗੁਰੂ ਨਾਨਕ ਸਾਹਿਬ ਜੀ ਵੀ ਕਹਿੰਦੇ ਉਹ ਤੁਸੀਂ ਐਡੇ ਵੱਡੇ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਦੀ ਛੋਟੀ ਜਿਹੀ ਆਰਤੀ, ਛੋਟਾ ਜਿਹਾ ਸਮਾਨ, ਇਹ ਤੁਸੀਂ ਆਰਤੀ ਕਰਨਾ ਹੈ ਕਿ ਵਿਖੌਲ ਕਰਨਾ ਹੈ ਤੁਸੀਂ ਜਗਨਨਾਥ ਨੂੰ? ਆਪੇ ਹੀ ਨਾਮ ਵੱਡਾ ਰੱਖਿਆ ਜਗਨਨਾਥ, ਨਾਥ ਹੁੰਦਾ ਮਾਲਕ, ਜਗਨ ਸਾਰਾ ਸੰਸਾਰ, ਜਗਨਨਾਥ ਐਡਾ ਵੱਡਾ ਤੇ ਥਾਲ ਛੋਟਾ ਜਿਹਾ ਬੰਦੇ ਵਾਸਤੇ ਦੇ ਖੜੇ ਹੋ, ਜਿਹੜਾ ਬੰਦਾ ਉਹਦੇ ਵਿੱਚ ਕੀੜੇ ਮਕੌੜੇ ਜਿੰਨਾ ਵੀ ਨਹੀਂ ਹੈ। ਸਮਝ ਨਹੀਂ ਆਉਂਦੀ ਤੁਹਾਡੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ
ਮਨ ਨਿਰਮਲ ਕਰ ਨਹੀਂ ਟਿਕਾਓ।
ਕਹਿੰਦੇ ਮਨ ਨੂੰ ਟਿਕਾ ਕੇ ਆਰਤੀ ਕਰੋ, ਮਨ ਨੂੰ ਨਿਰਮਲ ਕਰਨਾ ਹੀ ਆਰਤੀ ਹੈ। ਮਨ ਦੇ ਵਿੱਚ ਖੋਟ ਹੈ, ਬਾਹਰੋਂ ਦੀਵੇ ਜਗਾਏ ਜਾਂਦੇ ਹੋ, ਬਾਹਰਲੇ ਦੀਵੇ ਜਗ ਰਹੇ ਨੇ, ਅੰਦਰਲਾ ਦੀਵਾ ਬੁਝਿਆ ਪਿਆ, ਕੀ ਕਰੋਗੇ? ਛੋਟੀਆਂ ਜਿਹੀਆਂ ਆਰਤੀਆਂ ਕਰਕੇ ਮਹਾਰਾਜ ਕਹਿੰਦੇ ਹਨ
ਤੋ ਆਪ ਮਤ ਕਿਆ ਫਲ ਤੁਮ ਪਾਵੋ।
ਕਹਿੰਦੇ ਤੁਸੀਂ ਦੱਸੋ ਇਹਦਾ ਕੀ ਫਲ ਮਿਲੇਗਾ ਤੁਹਾਨੂੰ, ਜੇ ਮਨ ਟਿਕਾਓ ਚ ਨਹੀਂ ਹੈ, ਔਰ ਆਰਤੀਆਂ ਕਰਦੇ ਆ, ਔਰ ਆਰਤੀਆਂ ਵੀ ਐਡੇ ਵੱਡੇ ਵਾਹਿਗੁਰੂ ਦੀਆਂ, ਐਡੇ ਵੱਡੇ ਜਗਨਨਾਥ ਦੀਆਂ, ਛੋਟੀਆਂ ਛੋਟੀਆਂ, ਥੋੜਾ ਜਿਹਾ ਟਾਈਮ ਕਰ ਲਿਆ ਪੂਰਾ। ਕਹਿਣ ਲੱਗੇ ਇਹਦੇ ਨਾਲ ਦੱਸੋ ਤੁਸੀਂ ਕਿਵੇਂ ਖੁਸ਼ ਕਰੋਗੇ, ਕਿਵੇਂ ਪਦਾ ਪ੍ਰਾਪਤੀ ਕਰੋਗੇ?
ਪੰਡੇ ਕਹੇ ਆਰਤੀ ਕੈਸੇ।
ਉਹ ਪੰਡੇ ਕਹਿੰਦੇ ਫਿਰ ਉਹ ਆਰਤੀ ਕਿਹੜੀ ਹੈ ਜਿਹੜੀ ਤੁਸੀਂ 24 ਘੰਟੇ ਕਰਦੇ ਹੋ, ਜਿਹੜੀ ਕਰਨੀ ਚਾਹੀਦੀ ਹੈ ਉਹ ਦੱਸੋ।
ਨਿਤਪ੍ਰਤ ਕਰਤ ਰਹੋ ਕਹੋ ਤੈਸੇ।
ਜਿਵੇਂ ਜਿਵੇਂ ਤੁਸੀਂ ਨਿਤਾ ਪ੍ਰਤੀ ਤੁਸੀਂ ਆਰਤੀ ਕਰਦੇ ਹੋ, ਉਹ ਸਾਨੂੰ ਦੱਸੋ ਫਿਰ ਕਿਹੜੀ ਆਰਤੀ ਹੈ ਜਿਹੜੀ ਹਰ ਵੇਲੇ ਕਰਦੇ ਹੋ?
ਚਿੰਤੇ ਸੁਣ ਕੇ ਕਿਰਪਾ ਨਿਧਾਨਾ।
ਕਿਰਪਾ ਦੇ ਖਜ਼ਾਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸੁਣ ਕੇ ਉਹਨਾਂ ਪੰਡਿਆਂ ਦੇ ਕੋਲੋਂ ਫਿਰ ਕੀ ਕਹਿੰਦੇ ਹਨ ਜੀ?
ਸ਼ਬਦ ਆਰਤੀ ਰੀਤ ਬਖਾਨਾ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਆਰਤੀ ਕਰਦੇ ਨੇ 24 ਘੰਟੇ ਚੱਲਦੀ ਹੈ, ਉਹ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮੈਂ ਨਹੀਂ ਕਰਦਾ, ਉਹ ਆਪਦੀ ਆਰਤੀ ਆਪ ਹੀ ਕਰ ਰਿਹਾ, ਉਹਦੀ ਆਰਤੀ ਮੈਂ ਤਾਂ ਸੁਣਦਾ, ਮੈਂ ਤਾਂ ਦੇਖਦਾ ਉਹਦੀ ਆਰਤੀ ਬਣੀ ਬਣਾਈ, ਕਰਦਾ ਮੈਂ ਵੀ ਨਹੀਂ ਨਾ ਮੈਥੋਂ ਹੋਵੇ। ਕਹਿਣ ਲੱਗੇ ਮੈਂ ਤਾਂ ਉਹਦਾ ਬਣਿਆ ਬਣਾਇਆ ਵੇਖ ਰਿਹਾ ਸਭ ਕੁਛ, ਉਹਦੀ ਆਰਤੀ ਬਹੁਤ ਵੱਡੀ ਹੈ, ਕਿਉਂਕਿ ਵੱਡਾ ਆਪ ਹੈ, ਵੱਡੀ ਆਰਤੀ ਹੈ, ਵੱਡੇ ਹੀ ਉਹਦੇ ਕੋਲੇ ਚੀਜ਼ਾਂ ਨੇ, ਇਸ ਕਰਕੇ ਉਹਦੀ ਆਰਤੀ ਮੈਂ ਵੇਖ ਰਿਹਾ। ਉਹ ਕੱਲ੍ਹ ਦੇ ਸ਼ਬਦ ਵਿੱਚ, ਕੱਲ੍ਹ ਦੀ ਕਥਾ ਵਿੱਚ ਉਹ ਸ਼ਬਦ ਸੁਣਾਵਾਂਗੇ, ਔਰ ਉਸ ਤੇ ਆਪਾਂ ਵਿਚਾਰ ਕਰਾਂਗੇ। ਗੁਰਮੁਖ ਪਿਆਰਿਓ ਸਮਾਂ ਹੋ ਗਿਆ ਹੈ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਬੋਲਦਿਆਂ ਤੋਂ ਹੋਈਆਂ ਭੁੱਲਾਂ ਦੀ ਮਾਫੀ ਬਖਸ਼ਣੀ। ਅਗਲਾ ਪ੍ਰੋਗਰਾਮ ਇੱਥੋਂ ਦੇ ਪ੍ਰਬੰਧਕਾਂ ਗੁਰਮੁਖਾਂ ਕੋਲੋਂ ਸੁਣੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।